ਧੰਨ ਗੁਰੂ ਨਾਨਕ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਪਾਤਸ਼ਾਹ ਦੁਨੀਆ ਦਾ ਬੇੜਾ ਪਾਰ ਕਰਦੇ ਹੋਏ ਸਾਲਸ ਰਾਏ ਜੋਹਰੀ ਹੁਣ ਉਹਨੂੰ ਪਾਤਸ਼ਾਹ ਦਰਸ਼ਨ ਦੇਣ ਲੱਗੇ ਹਨ। ਪਟਨਾ ਸਾਹਿਬ ਦਾ ਇਹ ਇਲਾਕਾ ਹੈ। ਮਰਦਾਨਾ ਕਹਿਣ ਲੱਗਾ, ਮਹਾਰਾਜ ਬਹੁਤ ਭੁੱਖ ਲੱਗੀ ਹੈ। ਪਾਤਸ਼ਾਹ ਕਹਿੰਦੇ, ਮਰਦਾਨਿਆਂ ਸਬਰ ਕਰ, ਅੱਗੇ ਨਗਰੀ ਨੇੜੇ ਹੈ, ਲੰਗਰ ਛਕਾ ਦਿੰਦੇ ਹਾਂ। ਅਤੇ ਪਾਤਸ਼ਾਹ ਨੂੰ ਟਾਲ ਮਟੋਲ ਕਰਦੇ ਅੱਗੇ ਲੈ ਗਏ। ਮਰਦਾਨਾ ਜੀ ਖਿੱਚਦੇ ਜਾ ਰਹੇ ਹਨ ਕਿ ਲੰਗਰ ਤਾਂ ਛਕਾਉਂਦੇ ਨਹੀਂ, ਟਾਲ ਮਟੋਲ ਹੀ ਕਰੀ ਜਾਂਦੇ ਨੇ। ਅੱਗੇ ਜਾਂਦੇ ਜਾਂਦੇ ਦਰਿਆ ਦਾ ਕਿਨਾਰਾ ਆ ਗਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਹੁਣ ਤਾਂ ਨਗਰੀ ਨੇੜੇ ਹੈ, ਹੁਣ ਤਾਂ ਕੋਈ ਸ਼ੱਕ ਲੈਣ ਦਿਓ। ਪਾਤਸ਼ਾਹ ਕਹਿੰਦੇ, ਮਰਦਾਨਿਆ ਇਸ ਤਰ੍ਹਾਂ ਕਰ। ਮਹਾਰਾਜ ਜੀ ਨੇ ਆਪਣੇ ਚਰਨਾਂ ਨਾਲ ਜਦੋਂ ਅੰਗੂਠੇ ਨੂੰ ਖਾਲਸਾ ਜੀ ਥੱਲੇ ਮਾਰਿਆ ਨਾ, ਉੱਥੋਂ ਕੀਮਤੀ ਲਾਲ ਪਾਤਸ਼ਾਹ ਨੇ ਚੁੱਕ ਲਿਆ। ਮਰਦਾਨਿਆ ਇਹ ਲੈ ਜਾ, ਇਹ ਲਾਲ ਦਾ ਮੁੱਲ ਪਾ ਕੇ ਇਹਨੂੰ ਵੇਚ ਕੇ ਆ ਜਾ, ਚੱਲ ਫਿਰ ਤੈਨੂੰ ਪ੍ਰਸ਼ਾਦਾ ਵੀ ਚੁਕਾਵਾਂਗੇ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਹਿਲਾਂ ਹੀ ਭੁੱਖ ਨਾਲ ਮਰਦਾ ਪਿਆ ਵਾਂ, ਤੁਸੀਂ ਕਹਿੰਦੇ ਨੂੰ ਵੇਚ ਕੇ ਆ, ਇਹ ਕੀ ਸੁਗਾਤ ਹੈ, ਕੀ ਮਿਲੇਗਾ, ਇਹਦਾ ਪੱਥਰ ਹੀ ਹੈ। ਪਾਤਸ਼ਾਹ ਕਹਿੰਦੇ, ਜਾ ਤਾਂ ਸਹੀ ਜਾਂ ਵੇਚ ਕੇ ਤਾਂ। ਮਰਦਾਨਾ ਜੀ ਤੁਰ ਪਏ ਹੁਕਮ ਮੰਨ ਕੇ। ਜਿੱਥੇ ਜਾਂਦੇ ਰਹੇ ਉਹਦਾ ਮੁੱਲ ਵਧੀ ਜਾ ਰਿਹਾ ਹੈ। ਕੋਈ ਇਹਦਾ ਮੁੱਲ ਤਾਂਬੇ ਦੇ ਸਿੱਕੇ ਪਾ ਰਿਹਾ ਹੈ, ਕੋਈ ਇਹਦਾ ਮੁੱਲ ਇੱਕ ਆਨਾ ਦੋ ਆਨਾ ਕੁਛ ਪਾ ਰਿਹਾ ਹੈ। ਮਰਦਾਨੇ ਨੇ ਪੁੱਛਿਆ ਕਿਸੇ ਨੂੰ, ਕੋਈ ਇੱਥੇ ਕੋਈ ਜੋਹਰੀ ਵੀ ਹੈ, ਵੱਡਾ ਜੋਹਰੀ? ਕਿਸੇ ਨੇ ਆਖਿਆ, ਹਾਂ ਇੱਕ ਜੋਹਰੀ ਹੈ, ਫਲਾਣੀ ਥਾਂ 'ਤੇ ਰਹਿੰਦਾ ਹੈ। ਮਰਦਾਨਾ ਜੀ ਗਏ, ਦਰਵਾਜ਼ਾ ਖੜਕਾਇਆ, ਜੋਹਰੀ ਸਾਲਸ ਰਾਏ, ਉਹਦਾ ਨੌਕਰ ਹੈ ਅਧਰਕਾ, ਉਹ ਬਾਹਰ ਆ ਗਿਆ। ਜੋਹਰੀ ਨੇ ਭੇਜਿਆ, ਜਾ ਕੇ ਪਤਾ ਕਰੋ ਕੌਣ ਆਇਆ ਹੈ। ਨੌਕਰ ਨੇ ਦਰਵਾਜ਼ਾ ਖੋਲ੍ਹਿਆ, ਅਧਰਕੇ ਨੇ, ਕੌਣ ਜੀ, ਕਿਹਨੂੰ ਮਿਲਣਾ ਹੈ? ਮਰਦਾਨਾ ਜੀ ਕਹਿਣ ਲੱਗੇ, ਜੋਹਰੀ ਨੂੰ ਮਿਲਣਾ ਹੈ, ਇਹ ਲਾਲ ਵੇਚਣਾ ਹੈ, ਆਓ ਜੀ ਅੰਦਰ ਬੈਠੋ। ਆ ਕੇ ਆਵਾਜ਼ ਮਾਰੀ ਆਪਣੇ ਮਾਲਕ ਨੂੰ ਕਿ ਕੋਈ ਲਾਲ ਵੇਚਣ ਆਇਆ ਹੈ ਜੀ। ਜੋਹਰੀ ਜੀ ਬਾਹਰ ਆਏ, ਲਾਲ ਵੇਖਿਆ, ਹਿਰਦੇ ਦੀ ਪਕੜ, ਬਖਸ਼ਿਸ਼, ਪੁਰਬਲੇ ਕਰਮ ਜਾਗੇ। ਕੀ ਲਿਖਿਆ ਹੋਇਆ ਕਿ 100 ਰੁਪਇਆ ਇਹਦੀ ਦਰਸ਼ਨ ਭੇਟਾ ਹੈ, ਇਹ ਦਿਓ। ਅੰਦਰ ਗਿਆ, ਤਜੋਰੀ ਖੋਲ੍ਹੀ, 100 ਰੁਪਇਆ ਲੈ ਕੇ ਆਇਆ। ਲਓ ਜੀ ਇਹ ਪਕੜੋ 100 ਰੁਪਇਆ। ਮਰਦਾਨਾ ਲੈ ਕੇ ਬੜਾ ਹੈਰਾਨ ਹੋਇਆ ਵੀ ਕੋਈ ਇਹਦਾ ਮੁੱਲ ਕੀ ਪਾਉਂਦਾ ਹੈ, ਕੋਈ ਉਹਦਾ ਮੁੱਲ ਕੀ ਪਾਉਂਦਾ ਹੈ। ਇਹ ਜੋਹਰੀ ਤਾਂ ਬੜਾ ਕਦਰਦਾਨ ਹੈ, ਇਹਨੇ ਦਾ ਮੁੱਲ 100 ਰੁਪਏ ਪਾ ਤਾ। ਮਰਦਾਨਾ ਜੀ ਲੈ ਕੇ ਵਾਪਸ ਆ ਗਏ ਮਹਾਰਾਜ ਕੋਲ। ਮਹਾਰਾਜ ਜੀ ਇਹ ਲਓ 100 ਰੁਪਇਆ। ਪਾਤਸ਼ਾਹ ਕਹਿੰਦੇ, ਮਰਦਾਨਿਆਂ ਨੂੰ ਵੇਚਣਾ ਨਹੀਂ ਸੀ, ਬਸ ਮੁੱਲ ਹੀ ਪਾਉਣਾ ਸੀ, ਚੱਲ ਵਾਪਸ ਕਰਕੇ ਆ। ਮਰਦਾਨਾ ਵਾਪਸ ਕਰਨ ਜਾ ਰਿਹਾ, ਜੋਹਰੀ ਜੀ ਇਹ ਪਕੜੋ ਆਪਣੇ 100 ਰੁਪਏ ਅਤੇ ਲਾਲ ਦਿਓ। ਉਹ ਕਹਿਣ ਲੱਗਾ, ਮੈਂ ਭੁੱਲ ਗਿਆ ਸੀ, ਲਾਲ ਤੁਹਾਡਾ ਹੀ ਹੈ, ਇਹ ਲਾਲ ਵੀ ਲੈ ਜਾਓ। ਇਹ 100 ਰੁਪਇਆ ਦੇ ਮੁੱਲ ਨਹੀਂ, ਦਰਸ਼ਨ ਭੇਟਾ ਹੈ, ਇਹਦਾ ਮੁੱਲ ਕੋਈ ਵੀ ਨਹੀਂ ਪਾ ਸਕਦਾ। ਮਰਦਾਨਾ ਉਹ ਵੀ ਲਾਲ ਵੀ ਲੈ ਕੇ ਪਾਤਸ਼ਾਹ ਕੋਲ ਆ ਗਿਆ। ਮਹਾਰਾਜ ਲਓ ਲਾਲ ਵੀ ਆ ਗਿਆ ਅਤੇ ਭੇਟਾ ਵੀ ਆ ਗਈ, ਦੋਣਾ ਫਾਇਦਾ ਹੋਇਆ। ਗੁਰੂ ਪਾਤਸ਼ਾਹ ਕੇ ਮਰਦਾਨੇ ਆ, ਅਸੀਂ ਕੀ ਲੈਣਾ ਭੇਟਾ ਤੋਂ, ਵਾਪਸ ਕਰਕੇ ਆ ਚੱਲ। ਉਹ ਜੋਹਰੀ ਨੂੰ ਆਖੋ, ਜਾਂ ਤਾਂ ਲਾਲ ਲੈ ਲਵੇ ਜਾਂ ਆਪਣੇ ਪੈਸੇ ਫੜ ਲਵੇ। ਪ੍ਰਧਾਨਾ ਫਿਰ ਚਲਾ ਗਿਆ ਜੋਰੀ ਕੋਲ। ਇਸ ਤਰ੍ਹਾਂ ਕਰਦੇ ਕਰਦੇ ਲਗਭਗ 6-7 ਗੇੜੇ ਮਾਰਦੇ ਨੇ ਅਤੇ ਖਾਲਸਾ ਜੀ ਜੋਹਰੀ ਸੋਚਦਾ ਵੀ ਕੈਸਾ ਸੰਤ ਹੋਵੇਗਾ ਜਿਹਦੇ ਮਨ 'ਚ ਤਮਾ ਹੈ ਹੀ ਨਹੀਂ, ਬਿਲਕੁਲ ਤਮਾ ਨਹੀਂ, ਜਿਹਦੇ ਬੇਸ਼ੁਮਾਰ ਕੀਮਤੀ ਲਾਲ ਨੇ ਮੇਰੇ ਹਿਰਦੇ ਵਿੱਚ ਰਸ ਪੈਦਾ ਕਰਤਾ, ਮੈਂ ਦੇਖਾਂ ਉਹ ਕੈਸਾ ਲਾਲਾ ਦਾ ਮਾਲਕ ਹੈ। ਅਤੇ ਹੁਣ ਜੋਹਰੀ ਦਰਸ਼ਨ ਕਰਨ ਆ ਰਿਹਾ ਹੈ ਪਾਤਸ਼ਾਹ ਦੇ, ਆਓ ਕਿਵੇਂ ਮਹਾਰਾਜ ਉਹਨੂੰ ਅਸਲ ਲਾਲ ਬਾਰੇ ਗਿਆਨ ਦੇਣਗੇ। ਧੰਨ ਗੁਰੂ ਨਾਨਕ ਪਾਤਸ਼ਾਹ, ਸਾਡੇ ਸਾਰੇ ਦੇ ਹਿਰਦੇ 'ਚ ਲਾਲ ਹੈ, ਉਹ ਸਾਨੂੰ ਸਭਨਾਂ ਨੂੰ ਪਾਤਸ਼ਾਹ ਗਿਆਨ ਦੇਣ ਲਈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੇ ਬਿਰਤੇ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਗਮਨਿਓ ਕਰਤੇ ਪੇਟ ਲੈ ਸ਼ਾਹ ਜੋ ਸਾਲਸ ਰਾਏ।
ਇਹ ਸਾਲਸ ਰਾਏ ਸ਼ਾਹੂਕਾਰ ਹੈ, ਜ਼ੋਹਰੀ ਹੈ, ਇਹ ਐਸਾ ਜ਼ੋਹਰੀ ਹੈ ਜਿਹਨੇ ਅਸਲ ਲਾਲ ਦੀ ਪਛਾਣ ਕਰ ਲਈ ਅਤੇ ਭੇਟਾ ਲੈ ਕੇ ਪਾਤਸ਼ਾਹ ਦੇ ਕੱਲ ਦਰਸ਼ਨ ਕਰਨ ਲਈ ਆ ਰਿਹਾ। ਭਾਈ ਵੀਰ ਸਿੰਘ ਜੀ ਇਹ ਵੀ ਲਿਖਦੇ ਕਿ ਪਹਿਲਾਂ ਇਹਦਾ ਨੌਕਰ ਅਧਰਕਾ ਉਹਨੂੰ ਭੇਜਿਆ ਇਹਨੇ, ਜਾਓ ਤੁਸੀਂ ਉਹਨਾਂ ਮਹਾਂਪੁਰਖਾਂ ਨੇ ਪ੍ਰਸ਼ਾਦਾ ਲੈ ਜਾਓ। ਇਹ ਵੀ ਜਿਹੜੇ ਰੱਬ ਦੇ ਪਿਆਰੇ 6-7 ਗੇੜੇ ਮਾਰ ਲਏ ਇਹਨਾਂ ਨੇ, ਇਹਨਾਂ ਨੂੰ ਵੀ ਲੰਗਰ ਛਕਾਓ। ਅਤੇ ਇਸ ਤਰ੍ਹਾਂ ਪਹਿਲਾਂ ਨੌਕਰ ਆਇਆ ਖਾਲਸਾ ਜੀ ਅਧਰਕਾ, ਉਹਨੇ ਆ ਕੇ ਦਰਸ਼ਨ ਕੀਤੇ ਪਾਤਸ਼ਾਹ ਦੇ ਪਹਿਲਾਂ, ਅਤੇ ਮਹਾਰਾਜੇ ਨੇ ਉਸ 'ਤੇ ਮਿਹਰ ਭਰੀ ਨਿਗਾਹ ਕੀਤੀ, ਉਹਨੂੰ ਨਿਹਾਲ ਕੀਤਾ। ਫਿਰ ਹੁਣ ਸਾਲਸ ਰਾਏ ਜੋਹਰੀ ਆਪਣੇ ਘਰ ਤੋਂ ਭੇਟਾ ਲੈ ਕੇ ਤੁਰਿਆ ਹੈ।
ਦੂਰੋਂ ਤੇ ਦੇਖਤ ਪਇਓ ਸ਼੍ਰੀ ਗੁਰੂ ਰੂਪ ਸੁਹਾਏ।
ਦੂਰੋਂ ਹੀ ਵੇਖਦਾ ਹੈ ਕਲਗੀਧਰ ਪਾਤਸ਼ਾਹ ਦਾ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਸੋਹਣਾ ਚਿਹਰਾ, ਮੇਰੇ ਜੋਤ ਰੂਪ ਦਾ ਪਾਤਸ਼ਾਹ ਦਾ ਸਰੂਪ, ਐਸੇ ਆਪ ਨਾਰਾਇਣ ਕਲਾਤਾਰ ਜੋ ਪਰਮੇਸ਼ਰ ਹਨ, ਨਾਰਾਇਣ ਹਰ, ਜਦੋਂ ਦੂਰੋਂ ਦਰਸ਼ਨ ਕੀਤੇ ਇਹਨੇ ਤੇ ਉਹ ਸਰੂਪ ਹਿਰਦੇ 'ਚ ਵਸ ਗਿਆ।
ਚੋਪਈ ਹੋਏ ਲੱਜਤ ਬੈਠਾ ਮਰਦਾਨਾ।
ਤੇ ਕੀ ਵੇਖਦਾ ਮਰਦਾਨਾ, ਜਿਹੜੇ ਗੇੜਾ ਮਾਰਨ ਵਾਲੇ ਸਨ ਉਹ ਲੱਜਾਵਾਨ ਹੋ ਕੇ ਸਿਰ ਨੀਵੇਂ ਕਰਕੇ ਬੈਠੇ ਹਨ।
ਗਰੀਬ ਨੀਚ ਕਰ ਕੱਛ ਨਾ ਬਖਾਨਾ।
ਗਰਦਨ ਨੀਵੀ ਹੈ, ਸਿਰ ਨੀਵਾ ਹੈ, ਮਰਦਾਨਾ ਜੀ ਕੁਝ ਨਹੀਂ ਕਹਿ ਰਹੇ।
ਖਿਜ ਪਾ ਤੂਸ਼ਨ ਅਤੇ ਛੁਦਾ ਤੁਰ,
ਖਿਜੇ ਹੋਏ ਹਨ, ਬੜਾ ਗੁੱਸਾ ਵੀ ਆ ਰਿਹਾ, ਭੁੱਖ ਬੜੀ ਲੱਗੀ ਹੈ, ਮਹਾਰਾਜ ਗੇੜੇ ਮਰਾਈ ਗਏ 5-6, ਪੁੱਛਿਆ ਵੀ ਨਹੀਂ, ਪਾਣੀ ਨਹੀਂ ਪੁੱਛਿਆ, ਨਾ ਪਾਣੀ ਉਹਨੇ ਪੁੱਛਿਆ, ਨਾ ਪਾਣੀ ਇਹਨਾਂ ਨੇ ਪੁੱਛਿਆ, ਨਾ ਲੰਗਰ ਕੀ ਪੁੱਛਿਆ, ਨਾ ਜਲ ਪਾਣੀ ਛਕਾਇਆ ਕੋਈ। ਇਸ ਤਰ੍ਹਾਂ ਮਰਦਾਨਾ ਜੀ ਖਿਜ ਕੇ ਬੈਠੇ ਹਨ ਪਰ ਬੋਲ ਨਹੀਂ ਰਹੇ ਕੁਝ, ਡਰਦੇ ਵੀ ਹਨ ਪਾਤਸ਼ਾਹ ਤੋਂ ਕਿ ਮਹਾਰਾਜ ਕੋਈ ਭਾਣਾ ਫਿਰ ਨਾ ਵਰਤਾ ਦੇਣ, ਹੁਣੇ ਹੁਣੇ ਮਹਾਰਾਜ ਬਚਾਇਆ ਹੈ ਕੌਡੇ ਰਾਕਸ਼ਸ ਤੋਂ। ਇਸ ਕਰਕੇ ਪਾਤਸ਼ਾਹ ਦਾ ਭੈ ਵੀ ਹੈ, ਨਿਰਮਲ ਭੈ ਵੀ ਹੈ, ਪਰ ਅੰਦਰ ਖਿਜੇ ਹੋਏ ਹਨ।
ਸਭੀ ਬਾਤ ਮਨ ਮੇਰਾ ਜਰ,
ਸਾਰੀਆਂ ਗੱਲਾਂ ਮਨ ਵਿੱਚ ਜਲ ਲਈਆਂ ਮਰਦਾਨਾ ਜੀ ਨੇ, ਵੀ ਕੋਈ ਗੱਲ ਨਹੀਂ, ਪਾਤਸ਼ਾਹ ਲੰਗਰ ਨਹੀਂ ਚੁਕਾਉਂਦੇ, ਜਰ ਲਵਾਂਗੇ, ਸਹਿਨ ਕਰ ਲਵਾਂਗੇ, ਥੋੜ੍ਹਾ ਸਮਾਂ ਹੋਰ ਉਡੀਕ ਕਰ ਲਵਾਂਗੇ। ਇਸ ਤਰ੍ਹਾਂ ਮਰਦਾਨਾ ਜੀ ਸਹਿਨ ਕਰਕੇ ਬੈਠੇ ਹੋਏ ਹਨ।
ਅੰਤਰ ਉਰ ਕੇ ਗਟੀ ਵਿਚਾਰੇ,
ਮਨ ਵਿੱਚ ਅਨੇਕ ਗਿਣਤੀਆਂ ਗਿਣ ਰਹੇ ਹਨ, ਬੜੀਆਂ ਸੋਚਾਂ ਸੋਚਦੇ ਵੀ ਕਦੋਂ ਪ੍ਰਸ਼ਾਦਾ ਆਵੇਗਾ, ਕਦੋਂ ਲੰਗਰ ਛਕਾਂਗਾ, ਲੰਗਰ ਤਾਂ ਆ ਗਿਆ, ਕਿ ਪਾਤਸ਼ਾਹ ਛਕਣਗੇ ਜਾਂ ਨਹੀਂ ਛਕਣਗੇ, ਇਸ ਤਰ੍ਹਾਂ ਵਿਚਾਰ ਕਰੀ ਜਾ ਰਿਹਾ ਹੈ।
ਸ਼੍ਰੀ ਗੁਰ ਡਰ ਕਰ ਕੱਛ ਨਾ ਉਚਾਰੇ,
ਪਾਤਸ਼ਾਹ ਦੇ ਡਰ ਤੋਂ ਡਰਦਾ ਹੈ ਮਹਾਰਾਜ ਤੋਂ, ਨਿਰਮਲ ਭੈ ਹੈ ਮਹਾਰਾਜ ਦਾ, ਇਸ ਕਰਕੇ ਮਰਦਾਨਾ ਜੀ ਕੁਛ ਨਹੀਂ ਕਹਿੰਦੇ।
ਸਾਲਸ ਰਾਏ ਆਏ ਤੇ ਕਾਲਾ,
ਉਸ ਵੇਲੇ ਸਾਲਸ ਰਾਏ ਜੋਹਰੀ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਕੋਲ ਆ ਗਏ।
ਆਗੇ ਭੋਜਨ ਧਰੇ ਰਸਾਲਾ,
ਉਸ ਜੋਹਰੀ ਨੇ ਨੌਕਰ ਵੀ ਨਾਲ ਪ੍ਰਸ਼ਾਦਾ ਲੈ ਕੇ ਪਹਿਲਾਂ ਆਇਆ ਸੀ ਤੇ ਕਹਿਣ ਲੱਗਾ, ਮਹਾਰਾਜ ਇਹ ਪ੍ਰਸ਼ਾਦਾ ਛਕੋ, ਪਾਤਸ਼ਾਹ ਇਹ ਰਸ ਵਾਲਾ ਭੋਜਨ ਆਪ ਜੀ ਛਕੋ।
ਹੱਥ ਬੰਦ ਬੰਧਨ ਕੋ ਕਰਕੇ,
ਇਹਨੇ ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ।
ਸਭੀ ਸੁਣਾਈ ਬਾਤ ਉਚਰ ਕੇ,
ਸਾਰੀ ਗੱਲ ਖੋਲ ਕੇ ਸੁਣਾਈ ਹੈ।
ਦਰਬ ਤੁਮਾਰਾ ਇਹੋ ਅਬ ਲੀਜੈ,
ਤੇ ਸਤਿਗੁਰ ਪਾਤਸ਼ਾਹ ਇਹ ਤੁਹਾਡੀ ਭੇਟ ਹੈ ਮਹਾਰਾਜ, ਮੇਰੀ ਭੇਟਾ ਨਹੀਂ ਪਾਤਸ਼ਾਹ, ਇਹ ਤੁਸੀਂ ਲੈ ਲੋ।
ਧਰਮ ਹਮਾਰੋ ਰਾਖਨ ਕੀਜੈ,
ਸਾਡਾ ਧਰਮ ਰੱਖ ਲੋ ਮਹਾਰਾਜ। ਧਰਮ ਕੀ ਹੈ? ਕਿਸੇ ਨੂੰ ਭੇਟਾ ਦੇ ਦਈਏ ਮੁੜ ਕੇ ਵਾਪਸ ਨਹੀਂ ਲਈਦੀ ਮਹਾਰਾਜ, ਇਹ ਭੇਟਾ ਦੇ ਦਈਏ ਨਾ ਕਿਸੇ ਨੂੰ ਮੁੜ ਕੇ ਵਾਪਸ ਨਹੀਂ ਲਈਦੀ, ਇਹ ਵੀ ਤਾਂ ਧਰਮ ਹੈ ਮਹਾਰਾਜ, ਇਹ ਸਾਡਾ ਧਰਮ ਹੈ ਪਾਤਸ਼ਾਹ, ਇਹਨੂੰ ਕਬੂਲ ਕਰੋ।
ਦੋਹਰਾ ਸ਼੍ਰੀ ਗੁਰ ਕੈ ਜਿਵੇ ਚਹੀ ਤਬ ਤਨ ਲੈ ਨਿਜ ਪਾਨ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜੋਹਰੀ ਜੀ ਜੇ ਅਸੀਂ ਲਾਲ ਵੇਚੀਏ ਤਾਂ ਤੁਹਾਡੇ ਕੋਲ ਮਾਇਆ ਫੜੀਏ, ਅਸੀਂ ਲਾਲ ਵੇਚਿਆ ਹੀ ਨਹੀਂ ਤੁਹਾਨੂੰ, ਅਸੀਂ ਤਾਂ ਕੇਵਲ ਮੁੱਲ ਪਾਇਆ, ਦੱਸੋ ਮੁੱਲ ਕਿੰਨਾ ਪੈ ਗਿਆ ਦਾ, ਨਾ ਅਸੀਂ ਲਾਲ ਵੇਚਿਆ ਫਿਰ ਮਾਇਆ ਕਿਉਂ ਲਈਏ ਆਪ ਜੀ ਤੋਂ।
ਨੈ ਵੇਚੇ ਤੋਂ ਲੈ ਕਸ ਰਾਖੋ ਦਰਬ ਅਪਾਨ।
ਅਸੀਂ ਮਾਇਆ ਵੇਚਦੇ ਹੀ ਨਹੀਂ ਤੇ ਮਾਇਆ ਕਿਉਂ ਲਈਏ ਫਿਰ, ਇਹ ਲਾਲ ਸਾਡਾ ਹੈ ਅਸੀਂ ਵੇਚਦੇ ਹੀ ਨਹੀਂ, ਇਹਨੂੰ ਸਾਡਾ ਮਨ ਹੈ ਨਾ ਵੇਚੀਏ, ਜੇ ਨਹੀਂ ਵੇਚਦੇ ਤਾਂ ਮਾਇਆ ਤੁਸੀਂ ਰੱਖੋ, ਅਸੀਂ ਨਹੀਂ ਲੈਣੀ।
ਜੋ ਪਈ ਦਰਸ਼ਨ ਪਰਸ ਪਰਮ ਮਿਟ ਗਏ ਹੋ।
ਤੇ ਖਾਲਸਾ ਜੋਹਰੀ ਨੇ ਦਰਸ਼ਨ ਕੀਤੇ ਨਾ ਪਾਤਸ਼ਾਹ ਦੇ, ਬਚਨ ਸੁਣੇ ਅੰਮ੍ਰਿਤਮਈ ਬਚਨ ਸੁਣੇ, ਉਹਦੇ ਮਨ ਦਾ ਭਰਮ ਮਿਟ ਗਿਆ, ਮਨ ਦੇ ਅੰਦਰ ਦਵੈਤ ਭਾਵਨਾ ਖਤਮ ਹੋ ਗਈ, ਅਗਿਆਨਤਾ ਨਾਸ਼ ਹੋ ਗਈ ਤੇ ਇਸ ਜੋਹਰੀ ਦੇ ਕਪਾਟ ਖੁੱਲ ਗਏ।
ਬੈਨ ਸੁਣੇ ਮਨ ਨਿਰਮਲ ਪਇਓ,
ਪਾਤਸ਼ਾਹ ਦੇ ਬਚਨ ਸੁਣੇ ਇਹਦਾ ਮਨ ਸ਼ੁੱਧ ਹੋ ਗਿਆ।
ਜਾਣੇ ਸੰਤ ਰੂਪ ਇਹ ਪੂਰ,
ਉਹਨੇ ਜਾਣਿਆ ਵੀ ਇਹ ਹਨ ਪੂਰਨ ਸੰਤ, ਜਿਨ੍ਹਾਂ ਨੂੰ ਕੋਈ ਲਾਲਚ ਨਹੀਂ, ਕੋਈ ਤਮਾ ਨਹੀਂ, ਜਿਨ੍ਹਾਂ ਦੇ ਬਚਨ ਸੁਣ ਕੇ ਹਿਰਦਾ ਸ਼ਾਂਤ ਹੋ ਰਿਹਾ ਹੈ, ਦਰਸ਼ਨ ਪਰਸ਼ਨ ਕਰਕੇ ਮਨ ਖਿੜਦਾ ਹੈ, ਅੰਦਰ ਆਨੰਦ ਪੈਦਾ ਹੋ ਰਿਹਾ ਹੈ। ਮਰਦਾਨਾ ਜੀ ਗਰਦਨ ਨੀਵੀਂ ਕਰਕੇ ਬੈਠੇ ਹਨ, ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦੇ ਰਹੇ ਹਨ, ਤੇ ਜੋਹਰੀ ਦਰਸ਼ਨ ਕਰਕੇ ਮਨ ਵੀ ਸੋਚਦਾ ਹੈ ਕਿ ਤਨ ਹਨ ਇਹ ਮਹਾਂਪੁਰਖ।
ਦੇਖਣ ਸੁਣਨ ਜਿਨੇ ਕੋ ਰੂਰੇ,
ਜਿਨ੍ਹਾਂ ਦੇ ਦਰਸ਼ਨ ਕਰਨੇ, ਜਿਨ੍ਹਾਂ ਦੇ ਬਚਨ ਸੁਣਨੇ ਬੜੇ ਸੁੰਦਰ ਹਨ, ਸੋਹਣੇ ਬਚਨ ਸੁਣ ਕੇ ਸੁੰਦਰ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਰਹੇ ਹਾਂ।
ਕਹਿਤ ਬਚਨ ਮੈਂ ਹੋਈ ਬਿਸਮਾਦਾ,
ਤੇ ਫਿਰ ਜੋਹਰੀ ਜੀ ਬਚਨ ਕਹਿਣ ਲੱਗੇ, ਮਹਾਰਾਜ ਸੰਤ ਜੀ ਮੈਂ ਬੜਾ ਹੈਰਾਨ ਹਾਂ, ਬਹੁਤ ਅਚਰਜ ਵਿੱਚ ਆਇਆ ਹਾਂ ਤੁਹਾਡੇ ਦਰਸ਼ਨ ਕਰਕੇ।
ਲਾਲ ਪਿਖਾ ਇਹ ਤੁਮੇ ਪ੍ਰਸਾਦਾ,
ਪਾਤਸ਼ਾਹ ਤੁਹਾਡੀ ਕਿਰਪਾ ਨਾਲ ਪਹਿਲੀ ਵਾਰੀ ਇਹ ਲਾਲ ਦੇਖਿਆ ਜੀ, ਇਤਨਾ ਸਮਾਂ ਹੋ ਗਿਆ ਮਹਾਰਾਜ ਜੋਹਰੀ ਬਣ ਕੇ ਲਾਲਾਂ ਦੀ ਪਰਖ ਕੀਤੀ ਹੈ, ਪਰ ਇਹ ਲਾਲ ਕਦੀ ਨਹੀਂ ਵੇਖਿਆ ਮਹਾਰਾਜ। ਜੋਹਰੀਆਂ ਹੱਥ ਆਵਦਾ ਨਿਰਮੋਲਕ ਹੀਰਾ, ਭਾਈ ਗੁਰਦਾਸ ਜੀ, ਜੋਹਰੀਆਂ ਹੱਥ ਆਵਦਾ ਨਿਰਮੋਲਕ ਹੀਰਾ, ਕਿਸੇ ਜੋਹਰੀ ਦੇ ਹੱਥ ਨਿਰਮੋਲਕ ਹੀਰਾ ਲਾਲ ਪੰਨਾ ਆਦਿਕ ਆ ਜਾਵੇ ਨਾ, ਉਹਨੂੰ ਦੇਖਦਾ ਚੰਗੀ ਤਰ੍ਹਾਂ ਪਰਖ ਕਰਦਾ ਕਿੰਨਾ ਕੁ ਮੁੱਲ ਹੋਵੇਗਾ। ਜੋਹਰੀ ਕਹਿਣ ਲੱਗਾ, ਪਾਤਸ਼ਾਹ ਇਹਨਾਂ ਅੱਖਾਂ ਨੇ ਬੜੇ ਲਾਲਾਂ ਦੀ ਪਰਖ ਕੀਤੀ, ਪਰ ਇਸ ਲਾਲ ਦੀ ਪਰਖ ਤੁਸੀਂ ਕਰਵਾਈ ਹੈ ਮਹਾਰਾਜ, ਮੇਰੇ ਤੋਂ ਨਹੀਂ ਹੋਈ, ਮੇਰੀ ਬੁੱਧੀ ਪਾਤਸ਼ਾਹ ਭਰਮ ਗਈ ਸੀ, ਪਰ ਤੁਹਾਡੀ ਕਿਰਪਾ ਨਾਲ ਅੱਜ ਮਹਾਰਾਜ ਇਸ ਲਾਲ ਦੀ ਪਰਖ ਹੋ ਗਈ ਹੈ।
ਹੁਤੋ ਲਾਲਿਓ ਕਹਿ ਤੁਮ ਲਾਲਾ,
ਮਹਾਰਾਜ ਮੈਂ ਨਹੀਂ ਜਾਣਦਾ ਇਹ ਲਾਲ ਹੈ ਕਿ ਤੁਸੀਂ ਲਾਲ ਹੋ ਪਾਤਸ਼ਾਹ, ਤੁਹਾਡੇ ਹੱਥ ਨਾਲ ਜਿਹੜਾ ਛੂ ਗਿਆ ਉਹ ਕੌਡੀ ਦਾ ਪੱਥਰ ਵੀ ਲਾਲ ਬਣ ਜਾਂਦਾ ਹੈ ਮਹਾਰਾਜ, ਤੁਹਾਡੇ ਨੇਤਰਾਂ ਸਾਹਮਣੇ ਜਿਹੜਾ ਵੀ ਬੰਦਾ ਆ ਗਿਆ ਜਿਹਦਾ ਮੁੱਲ ਕੌਡੀ ਵੀ ਨਾ ਹੋਵੇ ਉਹ ਅਰਬਾਂ ਖਰਬਾਂ ਦਾ ਬਣ ਜਾਂਦਾ ਹੈ। ਤੁਹਾਡੇ ਬਚਨ ਜਿਹਨੇ ਸੁਣ ਲਏ ਮੇਰੇ ਸਤਿਗੁਰ ਪਾਤਸ਼ਾਹ ਉਹਦੇ ਹਿਰਦੇ 'ਚ ਕੁਛ ਨਾ ਹੋਵੇ ਪਰ ਮਹਾਰਾਜ ਉਹਦਾ ਮੁੱਲ ਬੇਸ਼ੁਮਾਰ ਕੀਮਤੀ ਹੈ, ਉਹ ਖੁਦ ਲਾਲ ਬਣ ਜਾਂਦਾ ਹੈ। ਮਹਾਰਾਜ ਮੈਂ ਨਹੀਂ ਜਾਣਦਾ ਵੀ ਇਹ ਲਾਲ ਹੈ ਕਿ ਤੁਸੀਂ ਲਾਲ ਹੋ, ਬਸ ਤੁਹਾਡੇ ਦਰਸ਼ਨ ਕਰਕੇ ਅਤੇ ਲਾਲ ਦੇ ਦਰਸ਼ਨ ਕਰਕੇ ਦੋਵੇਂ ਇੱਕ ਹੋ ਗਏ। ਮਹਾਰਾਜ ਤੁਹਾਡੇ ਹੱਥਾਂ ਨਾਲ ਇਹ ਲਾਲ ਛੂਹਿਆ ਹੈ, ਇਹ ਵੀ ਤੁਹਾਡੇ ਵਰਗਾ ਬਣ ਗਿਆ ਹੈ। ਅੱਖੋ
ਸਤਨਾਮ,
ਇਹਨੂੰ ਕਹਿੰਦੇ ਖਾਲਸਾ ਜੀ। ਉਹ ਪਾਤਸ਼ਾਹ ਨੇ ਪੱਥਰ ਵੀ ਤਾਰ ਛੱਡੇ। ਅੱਖੋ
ਸਤਨਾਮ,
ਇਹ ਪੱਥਰ ਵੀ ਤਾਰੇ ਮਹਾਰਾਜ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਪੱਥਰ ਵੀ ਖਾਲਸਾ ਜੋਨੀ ਹੈ, ਉਹ ਵੀ ਬੇੜਾ ਪਾਰ ਕਰਤਾ ਪਾਤਸ਼ਾਹ ਨੇ। ਜਿਸ ਚਰਨਾਂ ਨਾਲ ਪਾਤਸ਼ਾਹ ਜਿੱਥੇ ਚੱਲ ਕੇ ਜਾਂਦੇ ਨਾ ਉਹ ਧਰਤੀ ਨੂੰ ਭਾਗ ਲਾਉਂਦੇ। ਜਿਨ੍ਹਾਂ ਹੱਥਾਂ ਨਾਲ ਮਹਾਰਾਜ ਨੇ ਜਿਸ ਲਾਲ ਨੂੰ ਛੋਹਿਆ, ਪੱਥਰ ਨੂੰ ਛੋਹਿਆ, ਚਰਨਾਂ ਨਾਲ ਪਾਤਸ਼ਾਹ ਨੇ ਸਪਰਸ਼ ਕੀਤਾ, ਉਹ ਪੱਥਰ ਵੀ ਕੀਮਤੀ ਲਾਲ ਬਣ ਗਿਆ।
ਜਿਨ ਮਿਲਨੇ ਮੈਂ ਪਇਓ ਨਿਹਾਲਾ।
ਮਹਾਰਾਜ ਮੈਂ ਨਹੀਂ ਜਾਣਦਾ ਕਿ ਪੱਥਰ ਹੈ ਕੀ ਹੈ, ਪਰ ਅੱਜ ਸਮਝ ਆ ਗਈ ਕਿ ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ, ਤੁਹਾਡੇ ਨਾਲ ਜਿਹੜਾ ਛੂਏਗਾ ਉਹ ਵੀ ਲਾਲ ਬਣ ਜਾਏਗਾ। ਮਹਾਰਾਜ ਉਹ ਵੀ ਬੇਸ਼ੁਮਾਰ ਕੀਮਤੀ ਬਣ ਜਾਏਗਾ। ਤੁਹਾਡੇ ਦਰਸ਼ਨ ਕਰਕੇ ਮਹਾਰਾਜ ਅੱਜ ਮੈਂ ਨਿਹਾਲ ਨਿਹਾਲ ਹੋ ਗਿਆ ਹਾਂ।
ਮੁਝ ਸਮਝਾਏ ਸੁਣਾਓ ਬਾਣੀ।
ਤੇ ਪਾਤਸ਼ਾਹ ਆਪਣੇ ਬਚਨ ਸੁਣਾਓ, ਕੋਈ ਦੱਸੋ ਮਹਾਰਾਜ ਕੀਮਤੀ ਲਾਲ ਕੀ ਹੁੰਦਾ ਹੈ, ਉਹਦੇ ਬਾਰੇ ਦੱਸੋ।
ਹੇ ਕਿਰਪਾਲ ਤੁਮ ਸਭ ਗੁਣ ਖਾਨੀ।
ਹੈ ਮੇਰੇ ਕਿਰਪਾਲ, ਕਿਰਪਾ ਦੇ ਘਰ ਸਰੂਪ, ਕਿਰਪਾਲੂ ਦਾਤੇ ਪਾਤਸ਼ਾਹ, ਤੁਸੀਂ ਗੁਣਾਂ ਦੀ ਖਾਨ ਹੋ।
ਦੇਨੇ ਹੇਤ ਸ਼ਾ ਉਪਦੇਸ਼ਾ।
ਉਸ ਸ਼ਾਲਸ ਰਾਏ ਜੋਰੀ ਸ਼ਾਹੂਕਾਰ ਨੂੰ ਉਪਦੇਸ਼ ਦੇਣ ਲਈ।
ਬੋਲੇ ਸ਼ਬਦ ਤਬੇ ਜਗਤੇਸ਼ਾ।
ਜਗਤ ਦੇ ਈਸ਼ਵਰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ।
ਬਿਲਾਵਲ ਮਹੱਲਾ ਪਹਿਲਾ, ਲਾਲੋ ਲਾਲ ਉਪਾਇਆ, ਲਾਲੋ ਲਾਲ ਦਿਸਨ।
ਬਿਲਾਵਲ ਰਾਗ ਵਿੱਚ ਇਹ ਪਾਵਨ ਸ਼ਬਦ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਚ ਨਹੀਂ ਪਰ ਜਨਮ ਸਾਖੀ ਵਿੱਚ ਕਵੀ ਸੰਤੋਖ ਸਿੰਘ ਜੀ ਵੀ ਇੱਥੇ ਬਿਆਨ ਕਰਦੇ ਹਨ। ਲਾਲੋ ਲਾਲ ਉਪਾਇਆ, ਗੁਰੂ ਪਾਤਸ਼ਾਹ ਤੁਸੀਂ ਲਾਲ ਅਤੇ ਤੁਹਾਡੇ ਵਿੱਚੋਂ ਪਾਤਸ਼ਾਹ। ਮਹਾਰਾਜ ਆਪਣੀ ਅਵਸਥਾ ਨੂੰ ਬਿਆਨ ਕਰਦੇ ਕਿ ਮੇਰੇ ਲਾਲ ਅਕਾਲ ਪੁਰਖ ਨੇ ਜਿਨ੍ਹਾਂ 'ਤੇ ਬਖਸ਼ਿਸ਼ ਕੀਤੀ ਉਦੋਂ ਲਾਲ ਹੀ ਅੰਦਰੋਂ ਪੈਦਾ ਕਰਤੇ, ਭਾਵ ਅਕਾਲ ਪੁਰਖ ਦੀ ਜੋਤ ਜਿਨ੍ਹਾਂ ਦੇ ਹਿਰਦੇ ਵਿੱਚ ਆ, ਜਿਹੜੇ ਜੋਤ ਨੂੰ ਪਛਾਣ ਕਰ ਲੈਂਦੇ ਨਾ ਉਹ ਲਾਲ ਹੀ ਬਣ ਜਾਂਦੇ ਹਨ। ਅਸਲ ਲਾਲ ਉਹ ਹਨ, ਲਾਲੋ ਲਾਲ ਉਪਾਇਆ ਅਤੇ ਲਾਲ ਲਾਲੋ ਲਾਲ ਦੇ ਸਨ, ਉਹਨਾਂ ਨੂੰ ਸਾਰੇ ਪਾਸੇ ਲਾਲੋ ਲਾਲ ਲਾਲ ਹੀ ਨਜ਼ਰ ਆਉਂਦੇ ਹਨ, ਭਾਵ ਆਤਮ ਸਰੂਪ ਹੀ ਨਜ਼ਰ ਆਉਂਦਾ ਹੈ ਉਹਨਾਂ ਨੂੰ। ਲਾਲ ਆਤਮ ਸਰੂਪ ਹੈ ਖਾਲਸਾ ਜੀ। ਉਹ ਬਾਕੀ ਤਾਂ ਲਾਲ ਦੁਨਿਆਵੀ ਰੰਗ ਹੋਵੇਗਾ, ਲਾਲ ਦੇ ਅਰਥ ਬਹੁਤ ਹਨ। ਇੱਕ ਦੁਨਿਆਵੀ ਲਾਲ, ਇੱਕ ਰੰਗ ਰਲੀਆਂ ਮਾਣ ਹੈ ਉਹ ਵੀ ਲਾਲ, ਇੱਕ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ ਉਹ ਵੀ ਲਾਲ ਪ੍ਰੇਮ ਦਾ ਰੰਗ, ਇੱਕ ਲਾਲ ਸਰੂਪ ਆਤਮ ਸਰੂਪ ਹੈ। ਇਹਨੂੰ ਕਹਿੰਦੇ ਹਿਰਦਾ ਬਾਗੋ ਬਾਗ ਹੋ ਗਿਆ, ਮਨ ਖਿੜ ਗਿਆ, ਮਨ ਖਿੜਿਆ ਹਰਿਆ ਬਾਗ। ਅਤੇ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਆਪ ਫੁਰਮਾਨ ਕਰਦੇ, ਰੱਬ ਜੀ ਜਿਨ੍ਹਾਂ 'ਤੇ ਤੁਹਾਡੀ ਮਿਹਰ ਹੈ ਪਾਤਸ਼ਾਹ, ਲਾਲੋ ਲਾਲ ਉਪਾਇਆ, ਤੁਸੀਂ ਲਾਲ ਅਕਾਲ ਪੁਰਖ, ਤੁਸੀਂ ਆਪਣੇ ਵਿੱਚੋਂ ਹੀ ਆਤਮ ਸਰੂਪ ਪ੍ਰਗਟ ਕੀਤਾ ਹੈ ਮਹਾਰਾਜ ਸਾਰੀ ਦੁਨੀਆ ਲਈ। ਲਾਲੋ ਲਾਲ ਦਿਸਾਨਾ, ਜਿਨ੍ਹਾਂ 'ਤੇ ਤੁਹਾਡੀ ਮਿਹਰ ਹੁੰਦੀ ਹੈ ਮੇਰੇ ਪਾਤਸ਼ਾਹ, ਉਹ ਗੁਰੂ ਕੇ ਪਿਆਰੇ ਇਹਨਾਂ ਨੇਤਰਾਂ ਨਾਲ ਸਾਰੇ ਪਾਸੇ ਆਤਮ ਸਰੂਪ ਲਾਲੋ ਲਾਲ ਪਰਮਾਤਮਾ ਨੂੰ ਹੀ ਵੇਖਦੇ ਹਨ।
ਜਿਨ੍ਹਾਂ ਲਾਲੀ ਨੇਤਰ ਮੈਂ ਦੂਜਾ ਨਾ ਜਣਨ।
ਜਿਨ੍ਹਾਂ ਦੇ ਨੇਤਰਾਂ ਵਿੱਚ ਉਹ ਲਾਲੀ ਹੈ, ਆਤਮ ਸਰੂਪ ਦੀ ਜਿਨ੍ਹਾਂ ਦੀ ਜੋਤੀ ਨੇਤਰ ਰਾਹੀਂ ਬਾਹਰ ਆ ਰਹੀ ਹੈ, ਜਿਹੜੇ ਇਹ ਨੇਤਰ ਹੋ ਮੇਰੇ ਹੋ, ਇਹ ਨੇਤਰਾਂ ਨਾਲ ਇੱਕ ਰੱਬ ਨੂੰ ਵੇਖਦੇ ਹਨ, ਦੂਜੇ ਨੂੰ ਨਹੀਂ ਵੇਖਦੇ, ਅਤੇ ਉਹਨਾਂ ਨੂੰ ਲਾਲੋ ਲਾਲ ਹੀ ਨਜ਼ਰ ਆਉਂਦਾ ਸਾਰੇ ਪਾਸੇ, ਦੂਜਾ ਨਜ਼ਰ ਨਹੀਂ ਆਉਂਦਾ। ਉਹ ਇੱਕ ਆਤਮ ਸਰੂਪ ਨੂੰ ਸਾਰੇ ਪਾਸੇ ਵੇਖਦੇ ਹਨ।
ਸੁਣ ਸਾਲਸ ਤੂੰ ਜਵਾਹਰੀ ਆਪਣਾ ਲਾਲ ਪਛਾਣ।
ਪਾਤਸ਼ਾਹ ਕਹਿੰਦੇ ਜੌਹਰੀ ਜੀ, ਸਾਲਸ ਰਾਏ ਜੀ, ਆਪਣਾ ਲਾਲ ਪਛਾਣ, ਉਹ ਤੇਰਾ ਵੀ ਆਤਮ ਸਰੂਪ ਉਹੀ ਹੈ, ਪਛਾਣ ਕਰ ਉਹਦੀ ਭਾਈ, ਕਰਦਾ ਕਿਉਂ ਨਹੀਂ। ਉਹੀ ਲਾਲ ਪਰਮਾਤਮਾ ਹੈ, ਉਹੀ ਲਾਲ ਜੋਤ ਸਰੂਪ ਜੋ ਸਾਰੇ ਪਾਸੇ ਵਿਆਪਕ ਹੈ, ਉਹੀ ਲਾਲ ਆਤਮ ਸਰੂਪ ਜੋ ਸਭਨਾਂ ਦੇ ਹਿਰਦੇ ਵਿੱਚ ਹੈ, ਉਹ ਤੇਰੇ ਹਿਰਦੇ ਵਿੱਚ ਵੀ ਹੈ। ਐ ਜੌਹਰੀ ਜੀ, ਆਪਣੇ ਲਾਲ ਦੀ ਪਛਾਣ ਕਰੋ ਜੋ ਤੁਹਾਡੇ ਨੇੜੇ ਹੈ, ਤੁਹਾਡੇ ਹਿਰਦੇ ਵਿੱਚ ਹੈ, ਤੁਹਾਡੇ ਅੰਤਸ਼ਕਰਨ ਵਿੱਚ ਹੈ। ਜੋ ਸਰੂਪ ਪਰਮਾਤਮਾ ਹੈ ਉਹ ਤੁਹਾਡਾ ਆਪਣਾ ਹੈ, ਉਹਦੀ ਪਛਾਣ ਕਰੋ।
ਊੜੇ ਲਾਲ ਨਾ ਗੰਡ ਬਨ ਲੀਜੇ ਭਲੇ ਸਿਆਣ।
ਚੰਗੀ ਤਰ੍ਹਾਂ ਪਛਾਣ ਕਰ ਲੈ, ਸਮਝਾਣ ਲੈ, ਐਵੇਂ ਝੂਠੇ ਲਾਲ ਪੱਲੇ ਨਾ ਬਨ ਨਹੀਂ ਕਿ ਇਹ ਲਾਲ ਵੀ, ਇਹ ਵੀ ਸਾਂਭ ਲਵਾਂ, ਇਹ ਵੀ ਸਾਂਭ ਲਵਾਂ, ਇਹ ਵੀ ਪੰਨਾ ਹੈ, ਇਹ ਹੀਰਾ ਹੈ, ਇਹ ਮੋਤੀ ਹੈ, ਇਹ ਲਾਲ ਹੈ ਤਾਂ ਪੱਥਰ ਹੀ ਹੈ। ਇਹ ਕੂੜੇ ਲਾਲ ਹਨ, ਇਹ ਝੂਠੇ ਲਾਲ ਹਨ, ਇਹਨਾਂ ਨੂੰ ਪੱਲੇ ਨਾ ਮੰਨੋ। ਅਸਲ ਜਿਹੜਾ ਲਾਲ ਹੈ ਆਤਮ ਸਰੂਪ, ਉਹਦੀ ਪਛਾਣ ਕਰੋ।
ਰਹਾਉ,
ਵਿਸ਼ਰਾਮ ਦੇ ਕੇ ਮਹਾਰਾਜ ਜੀ ਅਗਾਂਹ ਫੁਰਮਾਨ ਕਰਦੇ ਹਨ।
ਕੰਕਰ ਪੱਥਰ ਮੇਲ ਕੈ ਨਾਉ ਸਦਾਇਓ ਸ਼ਾਹ।
ਵਾਹ ਕਮਾਲ ਹੈ ਜੌਹਰੀ ਜੀ, ਤੁਹਾਡਾ ਨਾਮ ਪੈ ਗਿਆ ਸ਼ਾਹੂਕਾਰ। ਸਾਲਸ ਰਾਏ ਜੌਹਰੀ, ਜੌਹਰੀ ਉਹ ਪੱਥਰ ਆਦਿਕ ਕੰਕਰ ਆਦਿਕ ਮੇਲ ਕੇ ਇਕੱਠੇ ਕਰਕੇ, ਚਾਰ ਪੰਜ ਪੱਥਰ ਇਕੱਠੇ ਕਰ ਲਏ, ਬੜਾ ਵੱਡਾ ਸ਼ਾਹੂਕਾਰ ਬਣ ਗਿਆ। ਓਏ ਕਾਹਦਾ ਸ਼ਾਹੂਕਾਰ ਬਣਿਆ? ਨਹੀਂ, ਇਹ ਸ਼ਾਹੂਕਾਰ ਇਹ ਨਹੀਂ ਹੁੰਦਾ। ਅਸਲ ਸ਼ਾਹੂਕਾਰ ਜਿਹੜਾ ਆਪਣੇ ਲਾਲ ਦੀ ਪਛਾਣ ਕਰੇ।
ਬਿਨ ਸਤਿਗੁਰ ਪੂਰੇ ਅੰਧ ਹੈ ਮੂਲ ਨਾ ਬੂਝੇ ਰਾਹ।
ਤੇ ਉਹ ਮੂਲ ਵੀ ਨਹੀਂ ਸਮਝਦੇ ਰਾਹ ਕਿਹੜਾ ਰਾਹ ਹੈ। ਬਿਨਾਂ ਸਤਿਗੁਰ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਉਹ ਅੰਨੇ ਹਨ। ਜਦੋਂ ਖਾਲਸਾ ਜੀ ਗੁਰੂ ਦੀ ਕਿਰਪਾ ਹੁੰਦੀ ਨਾ, ਫਿਰ ਸੁਜਾਖੇ ਬਣਦੇ ਹਨ। ਜੇ ਗੁਰੂ ਨਾਲ ਨਹੀਂ ਜੁੜਦੇ, ਸ਼ਬਦ ਨਾਲ ਨਹੀਂ ਜੁੜਦੇ, ਬਖਸ਼ਿਸ਼ ਨਹੀਂ ਪ੍ਰਾਪਤ ਕਰਦੇ, ਤੇ ਉਹ ਤਾਂ ਅੰਨੇ ਹਨ। ਅੰਨਿਆਂ ਨੂੰ ਕੀ ਰਾਹ ਨਜ਼ਰ ਆਉਣਾ ਹੈ ਖਾਲਸਾ ਜੀ? ਜੇ ਗੁਰੂ ਪਾਤਸ਼ਾਹ ਦੇ ਸ਼ਬਦ ਨਾਲ ਜੁੜਨਗੇ, ਆਤਮ ਰਸ ਵੱਲ ਜਾਣਗੇ, ਤੇ ਉਹ ਰਾਹ ਨਜ਼ਰ ਆ ਜਾਏਗਾ। ਜਿਸ ਰਾਹ ਉਹ ਕੀਮਤੀ ਲਾਲ ਹੈ ਖਾਲਸਾ ਜੀ, ਜਿਸ ਰਾਹ ਪਰਮਾਤਮਾ ਲਾਲ ਅੰਦਰ ਬੈਠਾ ਹੈ, ਉਹ ਲਾਹ, ਉਹ ਵਾਹਿਗੁਰੂ ਪਰਮਾਤਮਾ ਸਰੂਪ, ਉਹ ਲਾਲ ਨਜ਼ਰ ਆ ਜਾਏਗਾ।
ਮੇਰਾ ਮੇਰਾ ਕਰ ਸੰਚਿਓ ਰਾਤੀ ਅਤੇ ਡੇਹੇ।
ਰਾਤੀ ਰਾਤ ਨੂੰ ਅਤੇ ਡੇਹੇ ਦਿਨ ਨੂੰ, ਤੁਸੀਂ ਤਾਂ ਦਿਨ ਰਾਤ ਇਹ ਵੀ ਮੇਰੇ ਕੋਲ ਆਣਦੇ, ਇਹ ਵੀ ਮੇਰਾ ਹੈ। ਮੇਰਾ ਮੇਰਾ ਕਰ ਸੰਚਿਓ ਰਾਤੀ ਅਤੇ ਡੇਹ, ਦਿਨ ਰਾਤ, ਕਿ ਇਹ ਵੀ ਮੇਰਾ ਹੈ, ਇਹ ਵੀ ਮੇਰਾ ਹੈ, ਇਹ ਵੀ ਇਕੱਠਾ ਕਰ ਲਵਾਂ, ਇਹ ਵੀ ਇਕੱਠਾ ਕਰ ਲਵਾਂ।
ਕਾਈ ਸਾਖ ਨਹੀਂ ਉਪਜੀਆ ਕੱਲਰ ਉਠਾ ਮੇਹੋਂ।
ਤੇ ਧਿਆਨ ਰੱਖਣਾ, ਉੱਥੇ ਕੋਈ ਉਹ ਧਰਤੀ ਜਿਹੜੀ ਕੱਲੜ ਦੀ ਧਰਤੀ ਹੈ, ਉਸ ਧਰਤੀ ਉੱਤੇ ਮੇਹ ਮੀਂਹ ਪੈ ਗਿਆ, ਉੱਥੇ ਕੋਈ ਦਰਖਤ ਨਹੀਂ ਪੈਦਾ ਹੋਣਾ, ਕੋਈ ਫਸਲ ਨਹੀਂ ਪੈਦਾ ਹੋਣੀ, ਕੋਈ ਬੂਟਾ ਨਹੀਂ ਪੈਦਾ ਹੋਣਾ, ਕੋਈ ਕੋਈ ਵੀ ਚੀਜ਼ ਪੁੰਗਰਨੀ ਨਹੀਂ ਉੱਥੇ, ਜਿਹੜੀ ਕੱਲੜ ਦੀ ਧਰਤੀ ਹੈ। ਤੁਹਾਡਾ ਹਿਰਦਾ ਇਹ ਪੱਥਰਾਂ ਵਾਲਾ, ਇਹ ਕੱਲੜ ਦੀ ਧਰਤੀ ਹੈ। ਓਏ ਤੁਹਾਡੇ ਜਿੱਧਰ ਮੋਹ ਦੀ ਭਾਵਨਾ ਹੈ, ਲੋਭ ਦੀ ਭਾਵਨਾ ਹੈ, ਲਾਲਚ ਹੈ, ਉਹ ਕੱਲੜ ਦੀ ਧਰਤੀ ਹੈ। ਉੱਥੇ ਸਾਖ ਰਸ ਨਹੀਂ ਪੈਦਾ ਹੋਣਾ, ਗੁਰੂ ਦੀ ਬਖਸ਼ਿਸ਼ ਨਹੀਂ ਪੈਦਾ ਹੋਣੀ, ਉੱਥੇ ਆਤਮ ਰਸ ਨਹੀਂ ਆਣਾ।
ਸੁਣ ਸਾਲਸ ਇਹ ਬੇਨਤੀ ਜੇ ਕਰਮ ਪ੍ਰਾਪਤ ਹੋਏ।
ਐ ਸਾਲਸ ਰਾਏ, ਅਸੀਂ ਤਾਂ ਰੱਬ ਦੇ ਚਰਨਾਂ ਤੇ ਬੇਨਤੀ ਕਰਦੇ ਹਾਂ, ਬਸ ਬੇਨਤੀ ਕਰ ਤੁਮੇ ਜੇ ਕਰਮ ਪ੍ਰਾਪਤ ਹੋਏ। ਜੇ ਰੱਬ ਦੀ ਬਖਸ਼ਿਸ਼ ਮਿਲ ਜਾਵੇ, ਕਰਮ ਬਖਸ਼ਿਸ਼, ਜੇ ਪੂਰਵਲੇ ਕਰਮ ਅੰਕੁਰ ਜਾਗ ਪੈਣ, ਖਾਲਸਾ ਜੀ ਉਹ ਬਖਸ਼ਿਸ਼ ਵੀ ਅੰਕੁਰ ਜਾਗਣ ਨਾਲ ਹੁੰਦੀ ਹੈ ਅਤੇ ਅੰਕੁਰ ਜਗਾਉਣਾ ਵੀ ਬਖਸ਼ਿਸ਼ ਨਾਲ, ਦੋਵੇਂ ਓਤ ਪੋਤ ਹਨ। ਬਸ ਜੇ ਕਹਿ ਲਓ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਹ ਜਗਾਉਣ ਵਾਲੇ ਵੀ, ਕਿਰਪਾ ਕਰਨ ਵਾਲੇ ਵਾਹਿਗੁਰੂ ਹਨ। ਜੇ ਵਾਹਿਗੁਰੂ ਮਿਹਰ ਕਰਦੇ ਹਨ ਐ ਸਾਲਸ ਰਾਏ, ਤੇ ਤਾਂ ਅਸਲ ਲਾਲ ਦੀ ਪਛਾਣ ਹੁੰਦੀ ਹੈ।
ਨਾਨਕ ਏਕ ਆਰਾਧੀ ਹੈ, ਦੁੱਖ ਨ ਲਾਗੇ ਕੋਈ।
ਗੁਰੂ ਪਾਤਸ਼ਾਹ ਫੁਰਬਾਨ ਕਰਦੇ, ਇੱਕ ਦੀ ਆਰਾਧਨਾ ਕਰੀਏ ਭਾਈ, ਇੱਕ ਵਾਹਿਗੁਰੂ ਨੂੰ ਜਪੀਏ, ਕੋਈ ਦੁੱਖ ਨਹੀਂ ਲੱਗੇਗਾ। ਉਹ ਇੱਕ ਹੀ ਵਾਹਿਗੁਰੂ ਅਸਲ ਲਾਲ ਆਤਮ ਸਰੂਪ ਦੀ ਪਛਾਣ ਕਰਾ ਦੇਵੇਗਾ। ਜਦੋਂ ਪਛਾਣ ਹੋ ਗਈ, ਫਿਰ ਦੁੱਖ ਨਹੀਂ ਲੱਗਣਾ, ਫਿਰ ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ। ਫਿਰ ਦੁੱਖ ਤਾਂ ਹੋਣਾ ਹੀ ਨਹੀਂ ਉੱਥੇ, ਫਿਰ ਸੁੱਖ ਹੀ ਸੁੱਖ ਨਜ਼ਰ ਆਵੇਗਾ।
ਜੋ ਪਈ ਰਾਖੇ ਸੰਚ ਲਾਲ ਜੇ ਪਾਜਾ।
ਜਿਨ੍ਹਾਂ ਨੇ ਚੂੜੇ ਕੂਠੇ ਲਾਲਚ, ਨਿਕੰਮੇ ਲਾਲਚ ਲਾਲ ਇਹ ਆਪਣੇ ਕੋਲ ਬੰਨ ਕੇ ਰੱਖੇ ਹੋਏ ਹਨ।
ਇਨ ਤੇ ਸਰੇ ਨਾ ਏਕੋ ਕਾਜਾ।
ਕੂੜੇ ਲਾਲਾਂ ਕਰਕੇ ਕੋਈ ਵੀ ਕੰਮ ਨਹੀਂ ਸਰਨਾ ਕਿਸੇ ਬੰਦੇ ਦਾ। ਅਗਲਾ ਜਿਹੜਾ ਰੱਬ ਦੇ ਦਰ ਦਾ ਕਾਰਜ ਹੈ, ਉਸ ਦਰ ਵੱਲ ਜਾਣਾ ਹੈ, ਉਹ ਦਰ ਵੱਲ ਇਹ ਲਾਲਚ ਨਹੀਂ ਕਹਿੰਦੇ ਖਾਲਸਾ ਜੀ। ਉਹ ਦੁਨਿਆਵੀ ਲਾਲ, ਦੁਨਿਆਵੀ ਲਾਲਚ, ਦੁਨਿਆਵੀ ਪਦਾਰਥ ਉਹ ਨਹੀਂ ਜਾਂਦੇ।
ਖਾਣ ਪੀਣ ਮੈਂ ਸੋਨੇ ਆਵੇ।
ਤੇ ਭਾਈ ਇਹ ਤਾਂ ਖਾਣ ਪੀਣ ਵਿੱਚ ਵੀ ਨਹੀਂ ਆਉਂਦੇ, ਪੱਥਰ ਹੈ, ਪੱਥਰ ਕੀ ਖਾਵੇਗਾ, ਖਾ ਲਓ ਪੱਥਰ ਨੂੰ। ਨਾ ਖਾਣ ਵਿੱਚ ਨਾ ਪੀਣ ਵਿੱਚ ਆਉਂਦੇ ਹਨ।
ਪੱਟ ਜਿਉਂ ਸੀਤ ਨਾ ਦੇ ਹਟਾਵੇ।
ਜਿਵੇਂ ਕੋਈ ਕੱਪੜਾ ਠੰਡ ਦੂਰ ਕਰਦਾ ਹੈ ਨਾ, ਇਹ ਪੱਥਰ ਠੰਡ ਵੀ ਦੂਰ ਨਹੀਂ ਕਰ ਸਕਦਾ।
ਪਾਹਨ ਜਾਤ ਸਵੱਛ ਪਿਖ ਰਾਖਤ।
ਤੁਸੀਂ ਤਾਂ ਕਹਿੰਦੇ ਹੋ ਪਾਹਨ ਸਵੱਛ ਜਾਤੀ ਹੈ, ਪੱਥਰ ਦੀ ਵੱਖ ਵੱਖ ਜਾਤੀਆਂ, ਤੇ ਇਹ ਪਾਹਰ ਪੱਥਰ ਦੀ ਸਵੱਛ ਜਾਤੀ ਹੈ, ਨਿਰਮਲ ਜਾਤੀ ਹੈ, ਤੁਸੀਂ ਉਹਨੂੰ ਸਾਂਭ ਸਾਂਭ ਕੇ ਰੱਖਦੇ ਹੋ।
ਕਰ ਹੰਕਾਰ ਸ਼ਾ ਨਿਜ ਭਾਖਤ।
ਫਿਰ ਕਹਿੰਦੇ ਮੇਰੇ ਕੋਲ ਇਤਨੇ ਲਾਲ ਹਨ, ਇਤਨੇ ਹੀਰੇ ਹਨ, ਇਤਨੇ ਪੰਨੇ ਹਨ, ਤੇ ਬੜਾ ਗੁਮਾਨ ਕਰਦੇ ਹੋ ਆਪਣੇ ਆਪ ਤੇ, ਕੀ ਆਖਦੇ ਹੋ ਮੈਂ ਸ਼ਾਹੂਕਾਰ ਹਾਂ। ਨਹੀਂ, ਤੁਸੀਂ ਅਸਲ ਸ਼ਾਹੂਕਾਰ ਨਹੀਂ ਹੋ।
ਸ਼੍ਰੀ ਕਰਤਾਰ ਨਾਮ ਸੱਚ ਲਾਲਾ।
ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਨਾ, ਉਹ ਸੱਚਾ ਲਾਲ ਹੈ। ਬਸ ਉਹ ਤੁਹਾਡੇ ਹਿਰਦੇ ਵਿੱਚ ਹੈ, ਉਹ ਆਤਮ ਸਰੂਪ ਵਿੱਚ ਹੈ, ਉਹਦੀ ਪਛਾਣ ਕਰੋ ਬਸ। ਸ੍ਰੀ ਕਰਤਾਰ ਨਾਮ ਸੱਚ ਲਾਲਾ। ਜੋ ਸ਼੍ਰੀ ਸ਼੍ਰੋਮਣੀ ਵਾਹਿਗੁਰੂ ਪਰਮਾਤਮਾ ਹੈ, ਕਰਤਾਰ ਜਿਹਦੇ ਹੱਥ ਵਿੱਚ ਸਭਨਾਂ ਦੀ ਤਾਰ ਹੈ, ਤੇ ਉਹਦਾ ਨਾਮ ਹੀ ਸੱਚਾ ਲਾਲ ਹੈ।
ਜੈ ਕੋ ਮਿਲੇ ਸੋਹੋਤ ਨਿਹਾਲਾ।
ਜਿਸ ਨੂੰ ਉਹ ਨਾਮ ਮਿਲ ਜਾਵੇ, ਉਹ ਗੁਰੂ ਕਾ ਪਿਆਰਾ ਨਿਹਾਲ ਨਿਹਾਲ ਹੋ ਜਾਂਦਾ ਹੈ।
ਦੋਹਰਾ ਲਾਲ ਅਮੋਲ ਕੇ ਆਪਨੋ ਆਤਮ ਪਰਖਿਓ ਨਾਏ।
ਐ ਸਾਲਸ, ਜੋ ਲਾਲ ਅਮੋਲਕ ਹੈ ਆਤਮ ਸਰੂਪ, ਤੂੰ ਉਹਦੀ ਪਰਖ ਕੀਤੀ ਨਹੀਂ। ਨਾਮ ਦੁਆਰਾ ਉਹ ਅਮੋਲਕ ਲਾਲ ਆਤਮ ਸਰੂਪ ਦੀ ਪਰਖ ਹੋਣੀ ਹੈ। ਨਾਮ ਵੀ ਲਾਲ ਹੈ, ਆਤਮ ਸਰੂਪ ਵੀ ਲਾਲ ਹੈ ਖਾਲਸਾ ਜੀ। ਇਹ ਸਾਲਸ, ਇਹ ਜੌਹਰੀ ਜੀ, ਤੁਸੀਂ ਆਪਣੇ ਆਤਮ ਸਰੂਪ ਦੀ ਪਰਖ ਨਹੀਂ ਕੀਤੀ।
ਨਿਜ ਆਨੰਦ ਪੁਲਾਇ ਕੈ ਪਰਿਉ ਕਸ਼ਟ ਕੇ ਮਾਏ।
ਆਪਣਾ ਆਤਮ ਆਨੰਦ ਭੁਲਾ ਦਿੱਤਾ ਹੈ, ਦੁੱਖਾਂ 'ਚ ਗਲਤਾਨ ਹੋ ਗਿਓ ਕਿ ਮੈਂ ਇਹ ਵੀ ਲਾਲ ਇਕੱਠਾ ਕਰ ਲਵਾਂ, ਇਹ ਵੀ ਲਾਲ ਇਕੱਠਾ ਕਰ ਲਵਾਂ। ਇਕੱਠਾ ਕਰਨਾ ਵੀ ਔਖਾ ਹੈ, ਉਸ ਤੋਂ ਔਖਾ ਉਹਨੂੰ ਸਾਹਮਣਾ, ਚੋਰ ਆਦਿਕ ਡਾਕਾ ਨਾ ਮਾਰ ਕੇ ਲੈ ਜਾਣ, ਅਤੇ ਜੇ ਚਲਾ ਜਾਵੇ ਫਿਰ ਜਾਨ ਕੱਢ ਕੇ ਨਾਲ ਲੈ ਜਾਂਦਾ ਹੈ ਕਿ ਚਲਾ ਗਿਆ, ਗੁੰਮ ਗਿਆ ਕੋਈ ਚੀਜ਼। ਅਤੇ ਇਸ ਆਲਸ ਰਾਏ ਜੋਰੀ ਜੀ ਧਿਆਨ ਰੱਖਣਾ, ਇਹ ਦੁਨਿਆਵੀ ਲਾਲ ਤਾਂ ਦੁੱਖ ਰੂਪ ਹਨ।
ਸਾਲਸ ਬੂਜੇ ਕੌਣ ਤੂੰ ਕਹਾਂ ਤੁਮਾਰਾ ਦੇਸ਼।
ਸਾਲਸ ਰਾਏ ਪੁੱਛਦਾ, ਦੱਸੋ ਮਹਾਰਾਜ ਤੁਸੀਂ ਕੌਣ ਹੋ, ਸੰਤ ਜੀ ਕੌਣ ਹੋ, ਕਿੱਥੇ ਰਹਿੰਦੇ ਹੋ, ਤੁਹਾਡਾ ਕਿਹੜਾ ਇਲਾਕਾ ਹੈ?
ਕਹਾਂ ਜਾਓਗੇ ਸੰਤ ਜੀ ਕੌਣ ਆਪ ਕੋ ਬੇਸ।
ਸੰਤ ਜੀ ਕਿੱਥੇ ਜਾਓਗੇ, ਕਿਹੜਾ ਤੁਹਾਡਾ ਟਿਕਾਣਾ, ਤੁਹਾਡਾ ਰਸਤਾ ਕਿਹੜਾ ਹੈ, ਤੁਹਾਡਾ ਲਿਬਾਸ ਕਿਹੜਾ, ਇਹ ਵੀ ਦੱਸੋ।
ਜੋ ਪਈ ਖੱਟ ਦਰਸ਼ਨ ਮੈਂ ਸਭ ਹੀ ਦੇਖਾ।
ਇਹਨਾਂ ਨੇਤਰਾਂ ਰਾਹੀ ਮਹਾਰਾਜ ਮੈਂ 6 ਦਰਸ਼ਨ ਦੇ ਦਰਸ਼ਨ ਕੀਤੇ ਹਨ। 6 ਜਿਹੜੇ ਖਾਲਸਾ ਜੀਓ ਵਿਦਾਂਤ ਵਿਦਾਂਤੀ ਯੋਗੀ ਆਦਿਕ, ਇਹ ਜਿਹੜੇ 6 ਦਰਸ਼ਨ ਹਨ ਜਿਹਨੂੰ 6 ਸ਼ਾਸਤਰਾਂ ਦੇ ਅਧਿਕਾਰੀ ਵੀ ਕਹਿੰਦੇ ਹਨ, ਉਹਨਾਂ ਦੇ ਦਰਸ਼ਨ ਮਹਾਰਾਜ ਮੈਂ ਕੀਤੇ ਹਨ।
ਪਾਇਓ ਜਾਏ ਨਾ ਤੁਮਰੋ ਬੇਖਾ।
ਤੁਹਾਡਾ ਲਿਬਾਸ ਸਭ ਤੋਂ ਵੱਖਰਾ ਹੈ, ਤੁਹਾਡੇ ਦਰਸ਼ਨ ਸਭ ਤੋਂ ਨਿਆਰੇ ਹਨ, ਤੁਹਾਡਾ ਉਪਦੇਸ਼ ਸਭ ਤੋਂ ਪਾਸ਼ਾ ਵੱਖਰਾ ਹੀ ਹੈ, ਸਾਂਝਾ ਵੀ ਹੈ। ਇੱਕ ਦਾ ਸਿਧਾਂਤ ਦੂਜੇ ਨਾਲ ਮਿਲਦਾ ਨਹੀਂ, ਦੂਜੇ ਦਾ ਤੀਜੇ ਨਾਲ ਨਹੀਂ ਮਿਲਦਾ, ਤੁਹਾਡਾ ਸਿਧਾਂਤ ਸਾਰਿਆਂ ਵਿੱਚ ਵਾਲਾ ਵੀ ਹੈ, ਸਭ ਤੋਂ ਨਿਆਰਾ ਵੀ ਹੈ। ਮਹਾਰਾਜ ਤੁਸੀਂ ਪਾਤਸ਼ਾਹ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਤੁਸੀਂ ਐਸੇ ਵੇਸ ਵਾਲੇ ਹੋ। ਮਹਾਰਾਜ ਦੱਸੋ ਪਾਤਸ਼ਾਹ ਕੌਣ ਹੋ?
ਸ਼੍ਰੀ ਗੁਰ ਸੁਣ ਕਰ ਗਿਰਾ ਉਚਾਰੀ।
ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਹਦੀ ਬੇਨਤੀ ਸੁਣੀ ਤੇ ਮਹਾਰਾਜ ਜੀ ਨੇ ਆਪਣਾ ਬਚਨ ਉਚਾਰਨ ਕੀਤਾ।
ਨਾਮ ਜਾਣ ਨਾਨਕ ਨਿਰੰਕਾਰੀ।
ਪਾਤਸ਼ਾਹ ਕਹਿੰਦੇ ਸਾਲ ਸਰੀ ਸਾਡਾ ਨਾਮ ਜਾਣੋ, ਐ ਜੋਰੀ ਜੀ ਸਾਡਾ ਨਾਮ ਹੈ ਨਾਨਕ ਨਿਰੰਕਾਰੀ, ਆਕਾਰ ਤੋਂ ਰਹਿਤ ਨਾਨਕ ਸਰੂਪ ਸਾਡਾ ਨਾਂ ਹੈ।
ਦੇਸ਼ ਹਮਾਰਾ ਏਕੰਕਾਰਾ।
ਅਸੀਂ ਏਕੰਕਾਰ ਇੱਕ ਪਰਮਾਤਮਾ ਦੇ ਦੇਸ਼ ਵਿੱਚ ਰਹਿੰਦੇ ਹਾਂ, ਜਿੱਥੇ ਹੋਰ ਕੋਈ ਨਹੀਂ ਰਹਿੰਦਾ, ਬਸ ਇੱਕੋ ਹੀ ਰਹਿੰਦਾ ਹੈ, ਉਹ ਵਿਆਪਕ ਵੀ ਹੈ ਤੇ ਨਿਰਲੇਪ ਵੀ ਹੈ, ਅਸੀਂ ਉਹਦੇ ਦੇਸ਼ ਵਿੱਚ ਰਹਿੰਦੇ ਹਾਂ।
ਤਨ ਮੈਂ ਬੇਖ ਤਿਸੀ ਕੋ ਤਾਰਾ।
ਸਾਡਾ ਸਰੀਰ ਦਾ ਲਿਬਾਸ ਵੀ ਉਹਦਾ ਹੀ ਹੈ, ਅਸੀਂ ਲਿਬਾਸ ਵੀ ਇੱਕ ਦਾ ਧਾਰਨ ਕੀਤਾ ਹੈ। ਬਾਪ ਇੱਕ ਨੂੰ ਯਾਦ ਰੱਖਣਾ ਸਰੀਰ ਰਾਹੀਂ।
ਸੁਣ ਕਰ ਸਾਲਸ ਇਸ ਬਿਧ ਬਾਣੀ।
ਪਾਤਸ਼ਾਹ ਦੇ ਬਚਨ ਸੁਣ ਕੇ ਜਦੋਂ ਸੁਣੇ ਸਾਲਸ ਰਾਏ ਨੇ,
ਸ਼ਰਨ ਗਹਿਨ ਕੀ ਮਤ ਠਹਿਰਾਨੀ।
ਮਨ ਵਿੱਚ ਹੋਰ ਸ਼ਰਧਾ ਵੱਧ ਗਈ ਵੀ ਇਹਨਾਂ ਦੀ ਸ਼ਰਨ ਗ੍ਰਹਿਣ ਕਰਾਂ।
ਜੇ ਤੁਮ ਏਕੰਕਾਰ ਬਿਲੋਕਾ।
ਕਹਿਣ ਲੱਗੇ ਜੇ ਤੁਸੀਂ ਇੱਕ ਪਰਮਾਤਮਾ ਨੂੰ ਵੇਖਿਆ ਹੈ।
ਮੁਝ ਦਿਖਾਏ ਕਹਿ ਕਰੋ ਅਸ਼ੋਕਾ।
ਮਾਰੇ ਮੈਨੂੰ ਵੀ ਦਿਖਾ ਦਿਓ, ਸ਼ੋਕ ਤੋਂ ਰਹਿਤ ਕਰ ਦਿਓ, ਦੁੱਖ ਤੋਂ ਰਹਿਤ ਕਰ ਦਿਓ ਮੇਰੇ ਪਾਤਸ਼ਾਹ। ਜੇ ਤੁਸੀਂ ਦਰਸ਼ਨ ਕੀਤੇ ਇੱਕ ਦੇ ਤੇ ਮੈਨੂੰ ਵੀ ਦਰਸ਼ਨ ਕਰਾ ਦੋ।
ਚਰਨ ਸ਼ਰਨ ਚੱਲ ਕਰ ਆਬੇ ਆਵਾ।
ਮੈਂ ਤੁਹਾਡੇ ਚਰਨਾਂ ਦੀ ਸ਼ਰਨ ਮਹਾਰਾਜ ਹੁਣ ਚੱਲ ਕੇ ਆਇਆ, ਇਸੇ ਲਈ ਆਇਆ ਮਹਾਰਾਜ ਕਿ ਇੱਕ ਦੇ ਦਰਸ਼ਨ ਕਰਨੇ ਹਨ।
ਸੁਣ ਸ਼੍ਰੀ ਮੁਖ ਤੇ ਸ਼ਬਦ ਅਲਾਵਾ।
ਸਾਲਸ ਰਾਏ ਦੀ ਇਹ ਬੇਨਤੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਸ਼ਬਦ ਅਲਾਪ ਕੀਤਾ ਹੈ।
ਮਾਰੂ ਮਹੱਲਾ ਪਹਿਲਾ।
ਮਾਰੂ ਰਾਗ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ।
ਬਿਮਲ ਮਜਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ।
ਪਾਤਸ਼ਾਹ ਕਹਿੰਦੇ ਸੁਣੋ ਸਾਰਸ ਰਾਏ ਜੀ, ਬਿਮਲ ਬਜਾਰ ਜਿਹੜਾ ਬਿਮਲ ਮਲ ਤੋਂ ਰਹਿ ਸਰੋਵਰ ਹੈ, ਸਰੋਵਰ ਵਿੱਚ ਤਲਾਬ ਵਿੱਚ ਨਿਰਮਲ ਜਲ ਹੈ ਉੱਥੇ, ਅਤੇ ਉੱਥੇ ਪਦਮਨ ਕਮਲ ਦਾ ਫੁੱਲ ਵੀ ਹੈ, ਨਾਲ ਉੱਥੇ ਜਾਵਲ ਜਾਲਾ ਵੀ ਹੈ। ਇੱਕ ਤਲਾਅ ਨਿਰਮਲ, ਜਲ ਵੀ ਸ਼ੁੱਧ, ਦੋ ਚੀਜ਼ਾਂ ਉੱਥੇ ਵਸਦੀਆਂ, ਕਮਲ ਦਾ ਫੁੱਲ ਵੀ ਉੱਥੇ ਹੀ ਹੈ ਅਤੇ ਜਾਲਾ ਵੀ ਉੱਥੇ ਹੀ ਹੈ।
ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ।
ਉੱਥੇ ਪਦਮਨ ਕਮਲ ਦਾ ਫੁੱਲ ਵੀ ਹੈ, ਜਾਵਲ ਜਾਲਾ ਵੀ ਹੈ। ਤੇ ਉੱਥੇ ਹੁਣ ਦੇਖੋ ਕਮਲ ਦਾ ਫੁੱਲ ਉਸ ਜਲ ਵਿੱਚ ਰਹਿ ਕੇ, ਜਾਲੇ 'ਚ ਰਹਿ ਕੇ, ਜਾਲੇ ਨਾਲ ਜੁੜ ਕੇ ਜਾਲੇ ਦੀ ਸੰਗਤ ਨਹੀਂ ਕਰਦਾ। ਤੇ ਉੱਥੇ ਜਾਲਾ ਉਹ ਵੀ ਤਾਂ ਉੱਥੇ, ਡੱਡੂ ਵੀ ਉੱਥੇ ਹੀ ਹੈ। ਭਾਵ ਜਿਹੜਾ ਇਹ ਮਨਮੁਖ ਰੂਪੀ ਡੱਡੂ ਹੈ, ਇਹ ਮਨ ਹੀ ਡੱਡੂ ਬਣਿਆ ਹੋਇਆ ਹੈ। ਤੇ ਉੱਥੇ ਜਾਲਾ ਖਾਂਦਾ ਹੈ, ਕਮਲ ਦੀ ਸਾਰਣੀ ਪ੍ਰਾਪਤ ਕਰਦਾ। ਜਿਹੜੇ ਸਰੋਵਰ ਹੈ ਨਾ, ਸਰੋਵਰ ਕਿਹੜਾ ਹੈ? ਪਦਮਨ। ਇਹ ਸਾਧ ਸੰਗਤ ਰੂਪੀ ਸਰੋਵਰ ਹੈ ਖਾਲਸਾ ਜੀ। ਉਹ ਇਹ ਤਲਾਹ ਹੈ, ਸ਼ੁੱਧ ਹੈ। ਇੱਥੇ ਸੰਤ ਮਹਾਤਮਾ ਵੀ ਵਸਦੇ ਹਨ, ਤੇ ਇੱਥੇ ਖਾਲਸਾ ਜੀ ਚੋਰੀ ਕਰਨ ਵਾਲੇ, ਜਾਲੇ ਵਾਲੇ ਵੀ ਆ ਜਾਂਦੇ, ਡੱਡੂ ਵੀ ਆ ਜਾਂਦੇ ਹਨ। ਦੋਵੇਂ ਇੱਕ ਦੂਜੇ ਦਾ ਰਸ ਨਹੀਂ ਪ੍ਰਾਪਤ ਕਰ ਸਕਦੇ। ਸੰਤ ਮਹਾਤਮਾ ਉਹਨਾਂ ਚੋਰਾਂ ਤੋਂ ਨਿਰਲੇਪ ਰਹਿੰਦੇ ਹਨ, ਤੇ ਚੋਰ ਸੰਤਾਂ ਦੀ ਸੰਗਤ ਨਹੀਂ ਕਰ ਸਕਦੇ। ਤੇ ਦੋਵੇਂ ਸੰਗਤ ਨਹੀਂ ਕਰਦੇ, ਸੰਗ ਦੋਖ ਨਹੀਂ ਰੇ, ਤੇ ਇੱਕ ਦੂਜੇ ਨੂੰ ਦੁੱਖ ਨਹੀਂ ਲੱਗਦਾ।
ਦਾਦਰ ਤੂੰ ਕਬੀ ਨਾ ਜਾਣਸ ਰੇ।
ਐ ਦਾਦਰ, ਐ ਮਨ, ਤੂੰ ਕਦੀ ਨਹੀਂ ਜਾਣ ਸਕਦਾ। ਐ ਡੱਡੂ, ਤੂੰ ਕਦੀ ਨਹੀਂ ਜਾਣ ਸਕਦਾ।
ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ।
ਭਖਸ ਤੂੰ ਖਾਂਦਾ ਹੈ, ਸਿਬਾਲ ਜਾਲਾ ਖਾਂਦਾ ਹੈ। ਓਏ ਐ ਡੱਡੂ, ਤੂੰ ਜਾਲਾ ਖਾਂਦਾ, ਰਹਿੰਦਾ ਜਲ ਵਿੱਚ ਹੈ ਪਰ ਅੰਮ੍ਰਿਤ ਦੀ ਸਾਰ ਨਹੀਂ ਪ੍ਰਾਪਤ ਕਰਦਾ। ਐ ਮਨ ਡੱਡੂ, ਐ ਮਨਮੁਖ ਮਨ ਡੱਡੂ, ਰਹਿੰਦਾ ਸੰਗਤ ਰੂਪੀ ਸਰੋਵਰ ਵਿੱਚ ਹੈ। ਓਏ ਇੱਥੇ ਗੁਰੂ ਪਾਤਸ਼ਾਹ ਦਾ ਜਿਹੜਾ ਗਿਆਨ ਹੈ, ਦਰਸ਼ਨ ਹੈ, ਇਹ ਕਮਲ ਫੁੱਲ ਹੈ ਖਾਲਸਾ ਜੀ। ਉਹ ਇੱਥੋਂ ਜਿਹੜੇ ਰਸ ਭੌਰੇ ਲੈਂਦੇ ਨਾ ਗੁਰੂ ਕੇ ਪਿਆਰੇ, ਤੁਸੀਂ ਭੌਰੇ ਹੋ ਸਾਰੇ ਆ ਕੇ। ਦੂਰੋਂ ਆ ਕੇ ਭੌਰੇ ਆਤਮ ਰਸ ਲੈ ਜਾਂਦੇ ਹੋ, ਪਰ ਜਿਹੜੇ ਡੱਡੂ ਰੂਪ ਅਸੀਂ ਬੈਠੇ ਹਾਂ ਇੱਥੇ ਖਾਲਸਾ ਜੀ, ਅਸੀਂ ਉੱਥੇ ਰਸ ਨਹੀਂ ਲੈਂਦੇ। ਜਿਹੜੇ ਮਨਮੁਖ ਬਿਰਤੀ ਵਾਲੇ, ਅਸੀਂ ਰਸ ਨਹੀਂ ਲੈ ਰਹੇ। ਭੌਰੇ ਦੂਰੋਂ ਆ ਕੇ ਆਤਮ ਰਸ ਪ੍ਰਾਪਤ ਕਰ ਲੈਂਦੇ ਹਨ।
ਰਹਾਉ,
ਵਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ।
ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਚਾ ਗੁਣ ਰੇ।
ਬਸ ਜਲ ਨਿਤ, ਰੋਜ਼ ਜਲ ਵਿੱਚ ਵਸਦੇ ਹਾਂ, ਤੇ ਉੱਥੇ ਨਾ ਵਸਤ ਅਲੀਅਲ, ਅਲੀਅਲ ਕਹਿੰਦੇ ਭੋਰਾ, ਭੋਰਾ ਨਹੀਂ ਰਹਿੰਦਾ ਉੱਥੇ। ਉਹ ਡੱਡੂ, ਤੂੰ ਰਹਿੰਦਾ ਜਲ ਵਿੱਚ ਹੈ। ਨਾ ਵਸਤ ਅਲੀਅਲ, ਅਲੀਅਲ ਭੋਰਾ ਨਹੀਂ ਵਸਦਾ, ਉਹ ਤਾਂ ਦੂਰੋਂ ਆਉਂਦਾ ਹੈ। ਮੇਰ ਚਚਾ ਗੁਣ ਰੇ, ਮੇਰ ਚੋਟੀ ਸੁਮੇਰ ਤੋਂ, ਚਚਾ ਚੂਸਦਾ ਹੈ, ਰਸ ਚੂਸਦਾ ਹੈ ਕਮਲ ਦੇ ਫੁੱਲ ਦਾ, ਦੂਰੋਂ ਆਉਂਦਾ ਹੈ ਭੋਰਾ, ਰਸ ਚੂਸਦਾ ਚੂਸਦਾ ਪ੍ਰਾਪਤ ਕਰਦਾ ਕਰਦਾ ਆਨੰਦ ਲਾਹਾ ਲੈ ਜਾਂਦਾ ਹੈ। ਤੇ ਡੱਡੂ ਨੇੜੇ ਰਹਿੰਦਾ ਕਮਲ ਦੇ ਫੁੱਲ ਦੇ, ਥੱਲੇ ਰਹਿੰਦਾ, ਉਹ ਜਾਲਾ ਹੀ ਖਾਈ ਜਾਂਦਾ ਹੈ। ਭੋਰਾ ਉਡਾਰੀ ਮਾਰ ਕੇ ਦੂਰੋਂ ਆਇਆ, ਬਾਹਰੋਂ ਆਇਆ, ਕੁਛ ਰਸ ਲੈ ਗਿਆ।
ਚੰਦ ਕੁਮਦਨੀ ਦੂਰੇ ਨਿਵਸਸ ਅਨਪਉ ਕਾਰਨ ਰੇ।
ਚੰਦ ਕੁਮਦਨੀ, ਚੰਦਰਮਾ ਨੂੰ ਵੇਖਦਾ ਹੈ ਕੁਮਦਨੀ ਦਾ ਉਹ ਫੁੱਲ। ਦੂਰੋਂ ਨਿਵਸਸ, ਦੂਰੋਂ ਨਿਵਦਾ ਹੈ, ਦੂਰੋਂ ਦਰਸ਼ਨ ਕਰਦਾ ਹੈ, ਕਿਹਦੇ ਲਈ? ਅਨਪਉ ਕਾਰਨ ਰੇ। ਅਨਪਉ ਇੱਕ ਦਿਲ ਦੀ ਖਿੱਚ ਹੈ, ਆਤਮ ਰਸ ਦੀ ਪ੍ਰਾਪਤੀ ਹੈ। ਭਾਵੇਂ ਉਹ ਫੁੱਲ ਹੈ ਖਾਲਸਾ ਜੀ, ਪਰ ਉਹ ਵੀ ਖਾਲਸਾ ਜੀ ਕੁਛ ਰਸ ਲੈਂਦਾ ਹੈ ਚੰਦਰਮਾ ਤੋਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 24 ਅਵਤਾਰਾਂ ਵਿੱਚ ਇੱਕ ਅਵਤਾਰ ਲਿਖਿਆ, ਚੰਦ ਅਵਤਾਰ। ਉੱਥੇ ਪਾਤਸ਼ਾਹ ਜ਼ਿਕਰ ਕਰਦੇ ਗੁਰੂ ਕਲਗੀਧਰ ਪਿਤਾ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਕਹਿੰਦੇ, ਜਦੋਂ ਚੰਦ ਨਹੀਂ ਸੀ ਨਾ, ਕਿਸੇ ਬਨਸਪਤੀ 'ਚ ਰਸ ਨਹੀਂ ਪੈਦਾ ਹੁੰਦਾ ਸੀ, ਫੁੱਲਾਂ 'ਚ ਰਸ ਨਹੀਂ ਪੈਦਾ ਹੁੰਦਾ ਸੀ, ਅਨਾਜ 'ਚ ਰਸ ਨਹੀਂ, ਪਤੀ ਪਤਨੀ 'ਚ ਆਪਸੀ ਪ੍ਰੇਮ ਪਿਆਰ ਨਹੀਂ ਸੀ, ਐਵੇਂ ਖੁਸ਼ਕ ਸਾਰੇ। ਅਤੇ ਜਦੋਂ ਚੰਦਰਮਾ ਦੀ ਕਹਿ ਲਓ ਅਵਤਾਰਿਤ ਅਵਸਥਾ ਆਈ, ਉਹਦੀ ਜਿਹੜੀਆਂ ਕਹਿ ਲਓ ਰਿਸ਼ਮਾਂ ਨਾਲ ਸਾਰਿਆਂ 'ਚ ਰਸ ਪੈਦਾ ਹੋਣਾ ਸ਼ੁਰੂ ਹੋ ਗਿਆ। ਜਿਹੜਾ ਜਿਤਨੇ ਚਾਓ ਨਾਲ ਉਹਦਾ ਰਸ ਲੈਂਦਾ ਉਹਨੂੰ ਉਨਾ ਹੀ ਕਹਿ ਲਓ ਅਨੁਭਵ ਮਿਲਦਾ ਹੈ, ਉਹਦਾ ਮਨ ਖਿੜਦਾ ਹੈ, ਉਹਦੀ ਦਿਲੀ ਖਿੱਚ ਪੈਂਦੀ ਹੈ, ਉਹਨੂੰ ਆਨੰਦ ਆਉਂਦਾ ਹੈ। ਚੰਦ ਕੁਮਦਨੀ ਦੂਰ ਉਹ ਨਿਵਸਸ ਅਨਭੋ ਕਾਰਨ ਰੇ, ਉਹ ਦੂਰੋਂ ਹੀ ਦੇਖ ਕੇ ਨਿਭਦਾ ਹੈ, ਦਰਸ਼ਨ ਕਰਦਾ ਹੈ, ਖਿੜਦਾ ਹੈ। ਕਿਹਦੇ ਲਈ? ਉਹਦੀ ਅੰਦਲੀ ਅਵਸਥਾ ਹੈ, ਅਨਭੋ ਅਵਸਥਾ 'ਚ ਆ ਕੇ ਖਿੜਦਾ ਹੈ।
ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤਰ ਰੇ।
ਅੰਮ੍ਰਿਤ ਖੰਡ ਦੂਧ, ਦੁੱਧ ਵੀ ਸਭ ਕੁਛ ਹੈ, ਅੰਮ੍ਰਿਤ ਵਰਗਾ ਮਿੱਠਾ ਵੀ ਹੈ, ਖੰਡ ਵਰਗਾ ਮਿੱਠਾ, ਦੋਵੇਂ ਪਾਸ ਹਨ। ਪਰ ਐ ਡੱਡੂ ਤੂੰ ਬੜਾ ਸਿਆਣਾ ਬਣਿਆ ਹੋਇਆ ਓਏ, ਤੂੰ ਅਸਲ ਸਿਆਣਾ ਆਪਣੇ ਆਪ ਨੂੰ ਵਿਖਾਉਂਦਾ ਹੈ, ਪਰ ਬਣਨਾ ਕੀ ਹੈ? ਉਹ ਬਣ
ਆਪਣਾ ਆਪ ਤੂੰ ਕਬੂ ਨਾ ਛੋਡਸ ਪਿਸਨ ਪ੍ਰੀਤ ਜਿਉਂ ਰੇ।
ਉੱਥੇ ਜਿੱਥੇ ਗਾਂ ਮੱਝ ਦੇ ਥਣਾਂ ਵਿੱਚ ਦੁੱਧ ਹੈ, ਅੰਮ੍ਰਿਤ ਵਰਗਾ ਦੁੱਧ ਮਿਠਾਸ ਵਾਲਾ ਹੈ, ਅਤੇ ਆਪਣਾ ਆਪ ਤੂੰ ਕਬਹਿ ਨਾ ਛੋੜਸ, ਤੂੰ ਆਪਣਾ ਆਪ ਸਵਾਰਥ ਕਰੀ ਛੱਡਦਾ ਹੀ ਨਹੀਂ। ਪ੍ਰਿਸਨ ਪ੍ਰੀਤ ਜਿਉਂ ਰੇ, ਜਿਵੇਂ ਉਸ ਚਿੱਚੜ ਦੀ ਪ੍ਰੀਤ ਖੂਨ ਨਾਲ ਹੈ। ਦੁੱਧ ਨਹੀਂ ਪੀਂਦਾ ਉਹ, ਉੱਥੇ ਹੀ ਦੁੱਧ ਹੈ, ਗਾਂ ਦੇ ਥਣਾਂ ਵਿੱਚ ਹੀ ਦੁੱਧ ਹੈ, ਪਾਈ ਦੇ ਥਣਾਂ 'ਚ ਹੀ ਦੁੱਧ ਹੈ, ਪਰ ਉੱਥੇ ਉਹ ਚਿੱਚੜ ਕੁਛ ਨਹੀਂ ਲੈਂਦਾ, ਉਹ ਖੂਨ ਪੀਂਦਾ ਹੈ। ਇਹੀ ਸਾਡਾ ਹਾਲ ਹੈ। ਐ ਡੱਡੂ, ਉੱਥੇ ਕਮਲ ਦਾ ਫੁੱਲ ਵੀ ਹੈ, ਉੱਥੇ ਰਸ ਪ੍ਰਾਪਤ ਕਰ, ਸਰੋਵਰ ਹੈ, ਸਾਧ ਸੰਗਤ ਰੂਪੀ ਸਰੋਵਰ ਹੈ, ਅਤੇ ਇਸ ਸਰੋਵਰ ਵਿੱਚ ਆ ਕੇ ਆਤਮ ਰਸ ਪ੍ਰਾਪਤ ਕਰ। ਐ ਮਨਾ, ਚਿੱਚੜ ਵਾਂਗ ਖੂਨ ਨਾ ਪੀ, ਠੱਗੀਆਂ ਨਾ ਮਾਰ, ਖੋਰੀਆਂ ਨਾ ਕਰ, ਦੁਨੀਆਂ ਰੂਪੀ ਸਰੋਵਰ ਵੀ ਹੈ ਇੱਥੇ, ਦੁਨੀਆਂ 'ਚ ਰੱਬ ਵਸਦਾ ਹੈ, ਰੱਬ ਇੱਥੇ ਹੀ ਵਸਦਾ ਹੈ, ਇੱਥੇ ਆ ਕੇ ਮਨਾ, ਭੈੜੇ ਕੰਮ ਨਾ ਕਰ।
ਪੰਡਤ ਸੰਗ ਵਸੇ ਜਨ ਮੂਰਖ ਆਗਮ ਆਸ ਸੁਨੇ।
ਪੰਡਤ ਸੰਗ, ਪੰਡਤਾਂ ਦੇ ਨਾਲ ਮੂਰਖ ਵੀ ਰਹਿੰਦੇ ਹਨ, ਉਹ ਆਗਮ ਵੇਦ ਆਦਿਕ ਸ਼ਾਸਤਰ ਆਦਿਕ ਸੁਣਦੇ ਹਨ, ਪੰਡਤਾਂ ਨਾਲ ਮੂਰਖ ਹੀ ਵਸਦੇ, ਅਤੇ ਉਹ ਪੰਡਤ ਨਾਲ ਜਿਹੜੇ ਰਹਿਣ ਵਾਲੇ ਖਾਲਸਾ 'ਚ ਪੰਡਤ ਤਾਂ ਸੁਣਦੇ ਹਨ, ਪਰ ਮੂਰਖ ਉਹਦਾ ਰਸ ਨਹੀਂ ਲੈ ਸਕਦੇ।
ਆਪਣਾ ਆਪ ਤੂੰ ਕਬੋਏ ਨਾ ਛੋਡਸ ਸਵਾਨ ਪੂਛ ਜਿਉਂ ਰੇ।
ਐ ਮੇਰੇ ਮਨਮੁਖ ਮਨਾ, ਐ ਡੱਡੂ ਮਨਾ, ਤੂੰ ਆਪਣਾ ਆਪ ਆਪਣਾ ਹੰਕਾਰ ਕਦੀ ਨਹੀਂ ਛੋੜਦਾ, ਆਪਣਾ ਲੋਭ ਕਦੀ ਨਹੀਂ ਛੋੜਦਾ, ਆਪਣਾ ਸੁਭਾਅ ਕਦੀ ਨਹੀਂ ਛੱਡਦਾ, ਸਵਾਨ ਪੂਛ ਜਿਉਂ ਰੇ, ਜਿਵੇਂ ਸਵਾਨ ਕੁੱਤੇ ਦੀ ਪੂੰਛ ਹੈ, ਉਹਦਾ ਸੁਭਾਅ ਕੀ ਹੈ? ਟੇਢਾ ਹੀ ਰਹਿਣਾ। ਕਿਸੇ ਬੰਦੇ ਨੇ ਪਰਖਣ ਲਈ ਕੁੱਤੇ ਦੀ ਪੂੰਛ ਨੂੰ ਨਲੀ 'ਚ ਪਾ ਦਿੱਤਾ, ਇੱਕ ਨਲੀ ਲੰਬੀ 'ਚ ਪਾ ਦਿੱਤਾ, ਦੇਖਾਂ 12 ਸਾਲ ਰੱਖਾਂ ਸਿੱਧੀ ਹੋ ਜਾਏਗੀ, 12 ਸਾਲ ਬਾਅਦ ਨਲੀ 'ਚੋਂ ਪੂੰਛ ਬਾਹਰ ਕੱਢੀ, ਟੇਢੀ ਟੇਢੀ ਰਹੀ। ਉਹ ਕਹਿਣ ਲੱਗਾ, ਕੁੱਤੇ ਦੀ ਦੁੰਮ ਨਹੀਂ ਕਦੀ ਸਿੱਧੀ ਹੋਣੀ ਹੈ ਤਾਂ। ਇਹ ਮਨ ਜਿਹੜਾ ਕੁੱਤੇ ਦੀ ਦੂਮ ਵਾਂਗ ਖਾਲਸਾ ਟੇਢਾ ਹੈ ਨਾ, ਇਹਨੇ ਸਿੱਧਾ ਨਹੀਂ ਹੋਣਾ, ਪਰ ਗੁਰੂ ਘਰ 'ਚ ਬਖਸ਼ਿਸ਼ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੋਰ ਕਿੱਧਰ ਨਹੀਂ ਬਖਸ਼ਿਸ਼, ਰੱਬ ਦੇ ਦਰ ਦੀ ਮਿਹਰ ਹੈ। ਇੱਥੇ ਕੁੱਤੇ ਵਰਗਾ ਇਹ ਮਨ ਜਿਹੜਾ ਕੁੱਤੇ ਦੀ ਪੂੰਛ ਵਾਂਗ ਹਿਲਦਾ ਰਹਿੰਦਾ ਹੈ, ਟੇਢਾ ਹੀ ਰਹਿੰਦਾ ਹੈ, ਉਹ ਵੀ ਆ ਕੇ ਸਿੱਧਾ ਹੋ ਜਾਂਦਾ ਹੈ ਖਾਲਸਾ ਜੀ। ਮਿਸਾਲ ਦੇ ਰਹੇ ਹੋ, ਪਰ ਜੇ ਬਖਸ਼ਿਸ਼ ਹੋ ਜਾਵੇ ਤਾਂ ਵੱਡੀ ਕਲਾ ਹੈ। ਬਸ ਬਖਸ਼ਿਸ਼ ਉੱਤੇ ਕੁਛ ਨਹੀਂ ਚੱਲਦਾ, ਬਸ ਮਿਹਰ ਹੀ ਮਿਹਰ ਹੈ, ਉੱਥੇ ਕੋਈ ਖਾਲਸਾ ਸ਼ਬਦ ਨਹੀਂ ਹੁੰਦਾ। ਬਸ ਬਖਸ਼ਿਸ਼ ਕੀ ਹੈ? ਮਿਹਰ ਭਰੀ ਨਿਗਾਹ, ਉੱਥੇ ਬੋਲਿਆ ਜਾਂਦਾ ਹੀ ਨਹੀਂ। ਜਿੱਥੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਪਿਦਾਰਿਓ, ਬਸ ਨੇਤਰ ਨਾਲ ਕਿਰਪਾ ਹੁੰਦੀ ਅਤੇ ਬੋਲਿਆ ਨਹੀਂ ਜਾਂਦਾ। ਉੱਥੇ ਮਿਹਰ ਦੀ ਖਾਲਸਾ ਜੀ ਫਜ਼ਲ ਦੀ ਨਜ਼ਰ ਹੁੰਦੀ ਹੈ। ਬਸ ਐ ਮੇਰੇ ਮਨਾ, ਇਸ ਤਰ੍ਹਾਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ, ਕੁੱਤੇ ਦੀ ਪੂੰਛ ਵਾਂਗ ਟੇਢਾ ਨਾ ਬਣ, ਇੱਧਰ ਉੱਧਰ ਨਾ ਘੁੰਮ, ਗੁਰੂ ਦਰ 'ਤੇ ਆ, ਇੱਥੇ ਆ ਕੇ ਪੌਂਕ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ, ਇੱਥੇ ਆ ਕੇ ਭੌਂਕੀਏ ਸਾਡੀ ਕਦਰ ਪੈ ਜਾਵੇਗੀ, ਸਾਨੂੰ ਕੁਝ ਖਾਸ ਖਾਣ ਨੂੰ ਮਿਲ ਜਾਵੇਗਾ, ਬਖਸ਼ਿਸ਼ ਭਰੀ ਨਿਗਾਹ ਹੋ ਜਾਵੇਗੀ।
ਇੱਕ ਪਾਖੰਡੀ ਨਾਮ ਨਾਰਾਚੇ, ਇੱਕ ਹਰ ਹਰ ਚਰਣੀ ਰੇ।
ਪਾਖੰਡੀ ਜਿਹਦੇ ਹਿਰਦੇ 'ਚ ਖੰਡ ਖੰਡ ਦੀ ਅਵਸਥਾ ਹੈ, ਟੁਕੜੇ ਦੀ ਅਵਸਥਾ ਹੈ, ਨਾਮ ਨਾ ਚੇਤਾ, ਨਾਮ ਜਪਦੇ ਹੀ ਨਹੀਂ ਉਹ। ਜਿੱਥੇ ਪਖੰਡ ਹੋਵੇ ਨਾ, ਉੱਥੇ ਨਾਮ ਰਸ ਨਹੀਂ ਆਉਂਦਾ, ਵਿਖਾਵਾ ਰਹਿੰਦਾ ਹੈ। ਇੱਕ ਹਰ ਹਰ, ਇੱਕ ਰੱਬ ਦੇ ਪਿਆਰੇ ਦਿਨ ਰਾਤ, ਵਾਹਿਗੁਰੂ, ਉਹ ਦਿਨ ਰਾਤ ਜਪਦੇ ਹਨ। ਇੱਕ ਹਰ ਹਰ, ਉਹਨਾਂ ਦਾ ਮਨ ਰੱਬ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਡਿੰਬਨ ਮੈਂ ਪਰਮੇਸ਼ਰ ਨਾਹੀਂ ਕਲਗੀਧਰ ਪਿਤਾ, ਪਾਤਸ਼ਾਹ ਕਹਿੰਦੇ ਸ੍ਰੀ ਵਚਿੱਤਰ ਨਾਟਕ ਵਿੱਚ ਕਿ ਮਨਾ ਪਖੰਡ ਵਿੱਚ ਰੱਬ ਨਹੀਂ ਹੁੰਦਾ, ਐਵੇਂ ਅੱਖਾਂ ਮੀਚ ਕੇ ਬਹਿ ਜਾ ਪਰ ਅੰਦਰ ਤੇਰੀ ਬਿਰਤੀ ਨਹੀਂ ਜੁੜੀ, ਲੋਕਾਂ ਨੂੰ ਵਿਖਾਵਾ ਹੈ ਕਿ ਲੋਕੀ ਵੇਖਦਾ ਨਹੀਂ ਰਹੇ, ਉਹ ਪਖੰਡ ਹੈ। ਬਸ ਅੱਖਾਂ ਮੀਚਣੀਆਂ ਬੁਰਾ ਨਹੀਂ, ਧਿਆਨ ਰੱਖਣਾ, ਅੱਖਾਂ ਬੰਦ ਕਰਕੇ ਬਹਿਣਾ ਸਾਧਨਾ ਪੱਖ ਹੈ, ਭਗਤੀ ਹੈ। ਜੇ ਅੱਖਾਂ ਬੰਦ ਕਰੋਗੇ ਤਾਂ ਹੀ ਅੰਦਰ ਜਾਓਗੇ, ਇੱਕ ਵਾਰੀ ਅੰਦਰ ਚਲੇ ਗਏ ਫਿਰ ਅੱਖਾਂ ਬੰਦ ਖੁੱਲ੍ਹੀ ਰਹਿਣ ਫਿਰ ਪਰਵਾਹ ਨਹੀਂ। ਬਸ ਪਹਿਲਾਂ ਇਹਨੂੰ ਅੰਦਰ ਜਾਣ ਲਈ ਜੋੜਨਾ ਪੈਂਦਾ ਹੈ। ਪਰ ਜਿਹੜੇ ਅੱਖਾਂ ਬੰਦ ਕਰਕੇ ਕਹਾ ਭਿਓ ਜੋ ਦਉ ਲੋਚਨ, ਮੂੰਦ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਉਮਰ ਲੰਘਾਤੀ। ਇਸ ਤਰ੍ਹਾਂ ਇਸ ਤਰ੍ਹਾਂ ਲੋਕ ਵੀ ਚਲਾ ਗਿਆ ਪਖੰਡ ਕਰਕੇ ਅਤੇ ਪਰਲੋਕ ਵੀ ਗਵਾਤਾ। ਇੱਕ ਪਾਖੰਡੀ, ਇੱਕ ਪਾਖੰਡੀ, ਪਖੰਡ ਬਿਰਤੀ ਵਾਲੇ, ਛਲ ਬਿਰਤੀ ਵਾਲੇ, ਲੋਭੀ ਬਿਰਤੀ ਵਾਲੇ ਨਾਮ ਨਹੀਂ ਜਪਦੇ ਅਤੇ ਇੱਕ ਰੱਬ ਦੇ ਪਿਆਰੇ ਦਿਨ ਰਾਤ ਸਿਮਰਨ ਵਿੱਚ ਲੱਗੇ ਰਹਿੰਦੇ ਹਨ।
ਪੂਰਬ ਲਿਖਿਆ ਪਾਵਸ ਨਾਨਕ, ਰਸਨਾ ਨਾਮ ਜਪ ਰੇ।
ਮਨਾ ਜਪ ਵਾਹਿਗੁਰੂ, ਰਸਨਾ ਦੁਆਰਾ ਜਪ, ਰਸਨਾ ਨਾਮ ਜਪ ਰੇ। ਜੇ ਜਪੇਗਾ ਨਾ, ਪੂਰਬ ਲਿਖਿਆ ਪਾਵਸ ਨਾਨਕ, ਪਹਿਲਾਂ ਲਿਖਿਆ ਹੋਇਆ, ਧੁਰ ਤੋਂ ਲਿਖਿਆ ਹੋਇਆ ਉਹ ਕਰਮ ਤੈਨੂੰ ਪ੍ਰਫੁੱਲਿਤ ਹੋ ਜਾਏਗਾ, ਅੰਕੁਰ ਹੋ ਜਾਏਗਾ, ਪਾ ਲਵੇਗਾ ਮਨਾ ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਕਈ ਵਾਰੀ ਮੱਥੇ ਦਾ ਲਿਖਿਆ ਵੀ ਮਿਟ ਜਾਂਦਾ ਖਾਲਸਾ ਜੀ, ਉਹ ਭੈੜੇ ਕੰਮ ਕਰੋ ਨਾ, ਜਿੱਥੇ ਮਿਲਣਾ ਹੋਵੇ ਖਾਲ ਸੋਨੇ ਦਾ ਭਰਿਆ ਹੋਇਆ ਘੜਾ, ਉੱਥੇ ਸਾਰੇ ਕੋਲੇ ਹੀ ਬਣ ਜਾਂਦੇ ਨੇ। ਜੇ ਉਹ ਬਖਸ਼ਿਸ਼ ਗੁਰੂ ਚਰਨਾਂ ਵਿੱਚ ਆ ਜਾਵੇ, ਜਿੱਥੇ ਸੂਲੀ ਹੋਵੇ ਉੱਥੇ ਸੂਲ ਬਣ ਜਾਂਦਾ ਉਹਦਾ ਖਾਲਸਾ ਜੀ। ਉਹ ਜੋ ਹੀ ਮੱਥਾ ਝੁਕਦਾ ਹੋਵੇ ਗੁਰੂ ਚਰਨਾਂ 'ਚ, ਇੱਥੇ ਆ ਕੇ ਬਖਸ਼ਾਂ ਮਿਲਦੀਆਂ। ਪੂਰਬ ਲਿਖਿਆ ਪਾਵਸ ਨਾਨਕ, ਉਹਨੂੰ ਮਿਲ ਜਾਂਦਾ ਕੁਛ। ਜਦੋਂ ਮੱਥਾ ਝੁਕਦਾ ਗੁਰੂ ਚਰਨਾਂ 'ਚ ਆ ਕੇ, ਮੱਥਾ ਰਗੜਦੇ ਹਨ ਨਾ, ਉਹ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਬਹੁਤ ਬਖਸ਼ਾਂ ਹਨ ਗੁਰੂ ਦਰ ਦੀਆਂ ਖਾਲਸਾ ਜੀ। ਉਹ ਜਿਨ੍ਹਾਂ ਨੇ ਬਖਸ਼ਾਂ ਪ੍ਰਾਪਤ ਕੀਤੇ, ਪਤਾ ਉਹਨਾਂ ਨੂੰ ਕੈਸੀ ਅਵਸਥਾ ਮਿਲਦੀ ਹੈ ਉਹਨਾਂ ਦੀ। ਪੂਰਬ ਲਿਖਿਆ ਪਾਵਸ ਨਾਨਕ, ਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਨ ਕਰਦੇ, ਉਹ ਰੱਬ ਦੇ ਪਿਆਰੇ ਜਿਨ੍ਹਾਂ ਦੇ ਪੂਰਬਲੇ ਕਰਮ ਪਾਤਸ਼ਾਹ ਨੇ ਆਪ ਅੰਕੁਰ ਕਰਨੇ ਹਨ, ਲਿਖਿਆ ਕਰਮਾਂ 'ਚ, ਅਤੇ ਉਹ ਅੰਕੁਰ ਪ੍ਰਗਟ ਕਰਕੇ ਰਸਨਾਵਾਰਾ ਨਾਮ ਜਪਦੇ ਹਨ, ਵਾਹਿਗੁਰੂ ਵਾਹਿਗੁਰੂ ਜਪਦੇ, ਜਾਂ ਵਾਹਿਗੁਰੂ ਜਪ ਜਪ ਕੇ ਉਹਨਾਂ ਦੇ ਕਰਮ ਫਿਰ ਹੋਰ ਪ੍ਰਫੁੱਲਿਤ ਹੋ ਜਾਂਦੇ ਹਨ ਖਾਲਸਾ ਜੀ। ਉਹ ਹੋਰ ਨਾਮ ਰਸ ਵਿੱਚ ਖੁੱਭ ਜਾਂਦੇ ਹਨ।
ਦੋਹਰਾ ਅਰਥ ਸਹਿਤ ਸੁਣ ਸ਼ਬਦ ਕੋ, ਭਇਓ ਦੀਨ ਮਨ ਸੋਏ।
ਸਾਲਸ ਰਾਜ ਨੇ ਇਹ ਸ਼ਬਦ ਸੁਣਿਆ ਅਰਥਾਂ ਸਹਿਤ, ਪਾਤਸ਼ਾਹ ਨੇ ਖੋਲ੍ਹ ਕੇ ਦੱਸਿਆ ਸਾਲਸ ਰਾਈ ਇਹਦਾ ਭਾਵ ਇਹ ਹੈ, ਇਹਦਾ ਭਾਵ ਇਹ ਹੈ। ਜਦੋਂ ਖੋਲ ਕੇ ਦੱਸਿਆ ਇਹਦਾ ਮਨ ਨੀਵਾਂ ਹੋ ਗਿਆ।
ਨਿਜ ਕੀ ਜੇ ਉਪਦੇਸ਼ ਮੁਝ ਜੈ ਤੇ ਸ਼ੁਭ ਗਾਤੇ ਹੋਏ।
ਕਹਿਣ ਲੱਗਾ ਮਹਾਰਾਜ ਮੈਨੂੰ ਆਪਣਾ ਉਪਦੇਸ਼ ਦਵੋ ਮਹਾਰਾਜ, ਜਿਸ ਉਪਦੇਸ਼ ਨੂੰ ਸੁਣ ਕੇ ਮੇਰੀ ਸ਼ੁਭ ਗਤੀ ਹੋਵੇ, ਮੇਰਾ ਭਲਾ ਹੋਵੇ।
ਜੋ ਪਈ ਲਿਓ ਰਜਤ ਪਨ ਕਰੋ ਨਿਹਾਲਾ।
ਤੇ ਪਾਤਸ਼ਾਹ ਜੀ ਇਹ ਭੇਟਾ ਲੈ ਲਓ ਮਹਾਰਾਜ, ਮੈਨੂੰ ਨਿਹਾਲ ਕਰ ਦੋ।
ਤੁਮ ਹੋ ਪੂਰਨ ਸੰਤ ਕਿਰਪਾਲਾ।
ਪੂਰਨ ਸੰਤ ਹੋ, ਕਿਰਪਾਲੂ ਸਾਧੂ ਹੋ।
ਸ਼੍ਰੀ ਗੁਰ ਕਹੇ ਨਾ ਹਮਰੇ ਕਾਮਾ।
ਪਾਤਸ਼ਾਹ ਕਹਿੰਦੇ ਸਾਲਸ ਰਾਏ ਸਾਡੇ ਕੀ ਕੰਮ ਆਣੇ ਪੈਸੇ, ਲੈ ਜਾ ਨਾਲ, ਲੈ ਜਾ ਇਹਨੂੰ, ਇਹ ਦਮਣਾ ਆਪਣੇ ਨਾਲ ਲੈ ਜਾ, ਸਾਡੇ ਕੋਈ ਕੰਮ ਨਹੀਂ ਆਉਣੇ।
ਇਹ ਧਨ ਸੋਹਤ ਤੁਮਰੇ ਤਾਮਾ।
ਇਹ ਜਿਹੜਾ ਧਨ ਹੈ ਤੁਹਾਡੇ ਘਰ ਸੋਭਦਾ ਹੈ, ਸਾਡੇ ਘਰ ਨਹੀਂ ਸੋਭਦਾ। ਅਸੀਂ ਤਾਂ ਚਲਦੇ ਫਿਰਦੇ ਫਕੀਰ ਹਾਂ, ਅੱਜ ਇੱਥੇ ਕੱਲ ਕਿੱਥੇ। ਇਹ ਮਾਇਆ ਨਾਲ ਹੋਵੇਗੀ, ਸੋ ਡਾਕੂ ਚੋਰ ਆਣਗੇ ਸਾਡੇ ਮਾਰਨ ਵਾਸਤੇ। ਜੇ ਪੱਲੇ ਕੁਝ ਹੈ ਨਹੀਂ, ਆਨੰਦ 'ਚ ਬੈਠੇ ਹਾਂ, ਕੋਈ ਆਵੇ ਕੋਈ ਜਾਵੇ ਕੋਈ ਫਿਕਰ ਨਹੀਂ। ਤੇ ਇਹ ਮਾਇਆ ਤੁਹਾਡੇ ਘਰ ਸੋਭਦੀ ਹੈ।
ਜੇ ਤੁਮ ਦਰਬ ਲੇ ਤੇ ਅਬ ਨਾਈ।
ਤੇ ਕਹਿਣ ਲੱਗਾ ਪਾਤਸ਼ਾਹ ਜੇ ਤੁਸੀਂ ਮੇਰੀ ਮਾਇਆ ਨਹੀਂ ਲੈਂਦੇ।
ਇਹ ਭੋਜਨ ਪਾਓ ਮੁਖ ਮਾਈ।
ਤੇ ਇਹ ਲੰਗਰ ਛਕ ਲਓ ਪਾਤਸ਼ਾਹ, ਆਪਣੇ ਮੁਖ ਵਿੱਚ ਇਹ ਭੋਜਨ ਛਕ ਲਓ, ਪਾ ਲਓ।
ਤੂਸ਼ਣ ਪਯੋ ਸੁਨੇ ਮਰਦਾਨਾ।
ਮਰਦਾਨੇ ਨੇ ਸੁਣਿਆ, ਮਰਦਾਨਾ ਬੜਾ ਚੁੱਪ ਜਾ ਰਿਹਾ ਵੀ ਕੱਲ ਬਣ ਗਈ ਆਪਣੀ, ਅੱਜ ਹੁਣ ਗੱਲ ਬਣ ਗਈ, ਲੰਗਰ ਬਾਣੀ ਗੱਲ ਆ ਗਈ ਨਾ। ਫਿਰ ਤਾਨਾ ਸੋਚ ਅੰਦਰ ਚੁੱਪ ਬੈਠਾ, ਪਰ ਅੰਦਰ ਵਿਚਾਰਾ ਕਰਦਾ ਵੀ ਹੁਣ ਗੱਲ ਬਣ ਗਈ ਲੰਗਰ ਦੀ।
ਗਟੀ ਆਹਾਰ ਵਿਚਾਰੇ ਨਾਨਾ।
ਖਾਲਸਾ ਜੀ ਅਨੇਕ ਤਰ੍ਹਾਂ ਦੀ ਗਟੀਆਂ ਗਿਣਤੀਆਂ ਵਿਚਾਰ ਰਿਹਾ, ਸੋਚ ਰਿਹਾ ਕਿ ਲੰਗਰ ਕਦੋਂ ਮਿਲੇਗਾ, ਹੁਣ ਮਿਲੇਗਾ, ਕਦੋਂ ਮਿਲੇਗਾ।
ਦੋਹਰਾ ਸ਼੍ਰੀ ਨਾਨਕ ਲੇਵੇਂ ਅਸਨ ਦੇਹੇ ਮੁਝੇ ਤਬ ਖਾਓ।
ਮਰਦਾਨਾ ਜੀ ਸੋਚਦੇ ਹਨ ਵੀ ਗੁਰੂ ਨਾਨਕ ਪਾਤਸ਼ਾਹ ਲੰਗਰ ਲੈਣਗੇ, ਮੈਨੂੰ ਦੇਣਗੇ, ਤਾਂ ਮੈਂ ਖਾਵਾਂਗਾ। ਬਿਨਾਂ ਆਪ ਕਹਿ ਲਓ ਮੰਗ ਕੇ ਨਹੀਂ ਖਾ ਸਕਦਾ ਪਾਤਸ਼ਾਹ ਤੋਂ ਬਿਨਾਂ। ਜੇ ਕਹਾਂ ਜੀ ਮੈਨੂੰ ਭੁੱਖ ਲੱਗੀ ਤਾਂ ਵੀ ਨਹੀਂ ਮੰਗ ਸਕਦਾ। ਜੇ ਮਹਾਰਾਜ ਪਹਿਲਾਂ ਮਹਾਰਾਜ ਲੈਣਗੇ ਤਾਂ ਮੈਨੂੰ ਦੇਣਗੇ ਤਾਂ ਛਕਾਂਗਾ।
ਭਇਓ ਛੁਦਾ ਤੁਰ ਸ਼ਰਮਤ ਮੈਂ ਭੋਜਨ ਤੇ ਤ੍ਰਿਪਤਾ।
ਮੈਂ ਤਾਂ ਸੱਤ ਗੇੜੇ ਮਾਰਦੇ ਇੱਧਰ ਉੱਧਰ ਜਾਂਦੇ ਆ, ਤੇ ਮੈਂ ਤਾਂ ਇਤਨਾ ਕਹਿ ਲਓ ਸ਼ਰਮਿਤ ਥਕਾਵਟ ਵਿੱਚ ਆ ਗਿਆ, ਭੁੱਖਾ ਹੋ, ਇੰਨੀ ਭੁੱਖ ਪਿਆਸ ਲੱਗੀ ਹੈ। ਜੇ ਲੰਗਰ ਦੇਣਗੇ ਮਹਾਰਾਜ ਤਾਂ ਮੇਰੀ ਭੁੱਖ ਉਤਰੇਗੀ। ਤੇ ਹੁਣ ਪਾਤਸ਼ਾਹ ਖਾਲਸਾ ਜੀ ਪਹਿਲਾਂ ਉਪਦੇਸ਼ ਦੇਣਗੇ ਜੋਹਰੀ ਨੂੰ, ਫਿਰ ਲੰਗਰ ਵਿੱਚ ਖਾਣਗੇ ਮਾਨਿਆ, ਹੁਣ ਲੰਗਰ ਚੱਕ, ਹੁਣ ਗੱਲ ਬਣੀ ਹੈ। ਉਹ ਬਹਾਨਾ ਤੇ ਖਾਲਸਾ ਜੀ ਕਿਸੇ ਨੂੰ ਸਿੱਖਿਆ ਦੇਣ ਦਾ ਸੀ, ਮਰਦਾਨੇ ਦੀ ਭੁੱਖ ਨਹੀਂ ਸੀ ਖਾਲਸਾ ਜੀ, ਉਹ ਤਾਂ ਭੁੱਖ ਪਾਤਸ਼ਾਹ ਨੇ ਆਪ ਲਗਾਈ ਸਾਨੂੰ ਸਮਝਾਉਣ ਲਈ ਵੀ ਕਿਵੇਂ ਕਿਸੇ ਦਾ ਬੇੜਾ ਪਾਰ ਕਰਨਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ, ਸਾਰੀ ਦੁਨੀਆ ਦਾ ਬੇੜਾ ਪਾਰ ਕਰਦੇ ਹੁਣ ਸਾਲਸ ਰਾਏ ਜੋਹਰੀ ਨੂੰ ਪਾਤਸ਼ਾਹ ਆਤਮ ਰਸ ਦਾ ਭੋਜਨ ਛਕਾਉਣਗੇ ਉਹ ਆਪ ਜੀ, ਅਗਲੇ ਪ੍ਰਕਰਨਾਂ ਵਿੱਚ ਛਕਣਾ ਜੀ।